ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਦਮ ਕਰਾਰੀ ਜੋ ਕਰ ਹੋ ਹਾਜ਼ਰ ਹਜ਼ੂਰ ਖੁਦਾਏ ਵੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਦੁਨੀਆ ਸਿਹਰ ਮਿਲਾ ਦਸਤਗੀਰੀ ਨਾਹੇ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਦੂਦ ਕਰ ਫੱਕਰ ਦਾਇਮ ਲਾਏ ਚਸ਼ਮੇ ਜੈ ਤਵਾ ਮੌਜੂਦ ਅੱਲਾਹ ਪਾਕੰ ਪਾਕ ਹੈ ਸਤ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰ ਜਾਨ ਸੋਏ ਅੱਲਾਹ ਪਾਕੰ ਪਾਕ ਹੈ ਸਤ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰ ਜਾਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੂਰ ਜਹਾਂ ਵਾਲੀਏ ਖੁਲ ਆਲਮ ਰੱਬੀ ਗਿਆਨ ਦੇ ਮੁਜੱਸਮੇ ਮੇਹਰ ਅਮਤ ਦੇ ਸਾਈਂ ਗੁਨਾਹ ਦੇ ਭੰਡਾਰ ਬਖਸ਼ਿਸ਼ਾਂ ਦੇ ਦਾਤੇ ਸਰਬ ਸਾਂਝੀ ਵਾਲਤਾ ਦੇਸ਼ਟ ਮਨੁੱਖਤਾ ਦੇ ਗੁਰੂ ਜਗਤ ਜਲੰਦੇ ਦਾ ਉਧਾਰ ਕਰਨ ਹਾਰ ਜੁਗੋ ਜੋਗੇ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਪਾਕ ਪਵਿੱਤਰ ਮੁਕੱਦਸ ਵਰਸਾਏ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਵਿਖੇ ਨਤਮਸਤਕ ਹੋ ਸਭਾ ਦੀ ਬਖਸ਼ਿਸ਼ ਮੁਕੱਦਸ ਪਵਿੱਤਰ ਸਰੋਵਰ ਅੰਦਰ ਇਸ਼ਨਾਨ ਕਰ ਨਾਮ ਬਾਣੀ ਦੇ ਨਾਮਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਭਾ ਦੇ ਚਰਣਾਂ ਅੰਦਰ ਜੁੜੇ ਹਾਂ। ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਪਾਵਨ ਸ੍ਰੀ ਮੁਖਵਾਕ ਆਪਾਂ ਨੇ ਮੂਲ ਰੂਪ ਵਿਚ ਫਿਰ ਸਰਵਣ ਕੀਤਾ ਹੈ। ਸਮਾਂ ਹੈ ਵਿਚਾਰ ਨਾਲ ਜੁੜ ਸਕੀਏ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਭਗਤ ਬਾਣੀ ਅੰਦਰ ਧੰਨ ਬਾਬਾ ਕਬੀਰ ਸਾਹਿਬ ਜੀ ਤਿੰਨਾਂ ਦੀ ਮੁਬਾਰਕ ਰਸਨਾ ਦਾ ਉਚਾਰਣ ਕੀਤਾ ਹੈ। ਇਹ ਆਪ ਜੀ ਸਾਰੇ ਗੁਰਮੁਖ ਸੱਜਣ ਜਾਣਦੇ ਹੋ ਕਿ ਜਦੋਂ ਅਸੀਂ ਭਗਤ ਬਾਣੀ ਨੂੰ ਪੜ੍ਹਨੇ ਆ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਸਭ ਤੋਂ ਵੱਧ ਬਾਣੀ ਬਾਬਾ ਕਬੀਰ ਸਾਹਿਬ ਜੀ ਦੀ ਹੈ ਅਤੇ ਬਾਬਾ ਕਬੀਰ ਸਾਹਿਬ ਜੀਆਂ ਨੇ ਅੱਜ ਦੇ ਇਸ ਪਾਵਨ ਰਾਗ ਅੰਦਰ ਤਲੰਗ ਰਾਗ ਅੰਦਰ ਜੋ ਮੁਕੱਦਸ ਸ਼ਬਦ ਸਾਡੇ ਤੇ ਫਜ਼ਲ ਕੀਤਾ ਹੈ, ਨਿਰਮਤ ਕੀਤੀ ਹੈ, ਬਖਸ਼ਿਸ਼ ਕੀਤਾ ਹੈ, ਇਹ ਤਲੰਗ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ 14ਵਾਂ ਰਾਗ ਹੈ। 721 ਅੰਗ ਤੋਂ ਮੌਜੂਦਾ ਸਰੂਪ ਤੇ ਆਰੰਭ ਹੋ ਕੇ ਜਿਸ ਪਾਵਨ ਅੰਗ ਤੇ ਸ੍ਰੀ ਮੁਖਵਾਕ ਹੈ 727 ਤੇ ਸੰਪਨਤਾ ਹੈ ਇਸ ਰਾਗ ਦੀ। ਸੱਤ ਅੰਗਾਂ ਦਾ ਇਹ ਰਾਗ ਹੈ। ਚਾਰ ਗੁਰੂ ਸਰੀਰਾਂ ਦੀ ਬਾਣੀ ਹੈ, ਦੋ ਭਗਤ ਸਾਹਿਬਾਨਾਂ ਦੀ ਬਾਣੀ ਇਸ ਰਾਗ ਅੰਦਰ। ਇਹ ਜਿੱਥੋਂ ਤੱਕ ਰਾਗ ਦੀ ਦੁਨੀਆਂ ਦਾ ਜ਼ਿਕਰ ਹੈ, ਮੈਂ ਤਾਂ ਤੁਹਾਨੂੰ ਬੇਨਤੀ ਕਰਨਾ, ਬੜੀ ਖੁਸ਼ੀ ਹੁੰਦੀ ਹੈ ਕਿ ਹਰਿਮੰਦਰ ਸਾਹਿਬ ਸਾਡਾ ਮਰਕਜ਼ ਹੈ, ਆਧਾਰ ਹੈ, ਜੀਵਨ ਹੈ। ਰੂਹਾਨੀਅਤ ਕਰਕੇ ਸਾਡੇ ਪਠਨ ਪਾਠ ਦਾ, ਸਾਡੇ ਕੀਰਤਨ ਦਾ, ਸਾਡੇ ਆਨੰਦ ਲੈਣ ਦਾ ਜਦੋਂ ਆਪਾਂ ਸ਼ਬਦ ਤੇ ਰਾਗ ਦਾ ਸੁਮੇਲ ਕਰਨੇ ਆ ਨਾ। ਬਹੁਤ ਬੇਨਤੀ ਕੀਤੀ ਦਾਸ ਨੇ ਪਿਛਲੇ ਸਮੇਂ ਤੁਹਾਡੀ ਸੀਸ ਨਾਲ ਕਿ ਸ਼ਬਦ ਗੁਰੂ ਰੂਪ ਹੈ ਤੇ ਰਾਗ ਭਾਈ ਮਰਦਾਨੇ ਦਾ ਰੂਪ ਹੈ। ਸਿੱਖੀ ਅੰਦਰ, ਗੁਰੂ ਘਰ ਅੰਦਰ ਦੋਵਾਂ ਦਾ ਸੁਮੇਲ ਕਰੀਏ ਤੇ ਯਾਦ ਰੱਖਿਆ ਜੇ ਦੁਨੀਆਂ ਦਾ ਭਲਾ ਆਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਭਾਈ ਸਾਹਿਬ ਨੂੰ ਇਹ ਸ਼ਬਦ ਕਹੇ ਸਨ ਜਦੋਂ ਉਨ੍ਹਾਂ ਨੇ ਕਿਹਾ ਮੇਰਾ ਪਰਿਵਾਰ ਹੈ ਕਿੱਦਾਂ ਚੱਲੇਗਾ, ਤੇ ਬਾਬੇ ਨੇ ਕਿਹਾ ਮਰਦਾਨਾ ਜੀ ਸ਼ਬਦ ਵਿੱਚ ਤੇਰਾ ਰਾਗ ਮਿਲਾ ਕੇ ਗਾਵਾਂਗੇ, ਤੇਰੀ ਤਾਂ ਗੱਲ ਛੱਡ, ਤੇਰੀਆਂ ਕੁਲਾਂ ਦੀ ਗੱਲ ਛੱਡ, ਰਹਿੰਦੀ ਦੁਨੀਆਂ ਤੱਕ ਜਿਹੜਾ ਵੀ ਗਾਏਗਾ ਉਹਦਾ ਲੋਕ ਤੇ ਪ੍ਰਲੋਕ ਸੰਵਰ ਜਾਏਗਾ। ਇਸ ਲਈ ਜਿੱਥੇ ਰਾਗਾਂ ਦੀ ਗੱਲ ਹੈ ਨਾ, ਇਹ ਰਾਗ ਦਿਨ ਨੂੰ ਦੁਪਹਿਰ ਤੇ ਰਾਤਰੀ ਨੂੰ ਦੂਜੇ ਪੈਰ ਅੰਦਰ ਗਾਇਆ ਜਾਂਦਾ ਹੈ, ਕਿਉਂਕਿ ਰਾਗਾਂ ਦੀ ਗੁਰਮਤ ਅੰਦਰ ਰਾਗ ਪ੍ਰੇਮ ਦਾ। ਤੇ ਯਾਦ ਰੱਖਿਆ ਜੇ ਬੈਰਾਗ ਹੁੰਦਾ ਹੈ ਟੁੱਟ ਜਾਣਾ, ਡੀ ਅਟੈਚਮੈਂਟ, ਰਾਗ ਦਾ ਅਰਥ ਹੈ ਪ੍ਰੇਮ, ਅਟੈਚਮੈਂਟ, ਪਕੜ ਬਣ ਜਾਣੀ, ਰਾਗ ਸਹਿਜੇ ਸਹਿਲੇ ਸਾਡੀ ਜਿਹੜੀ ਪਕੜ ਹੈ ਨਾ ਸੁਰਤ ਦੀ, ਉਹ ਸ਼ਬਦ ਨਾਲ ਬਣਾ ਦਿੰਦਾ ਹੈ। ਅੱਜ ਦਾ ਇਹ ਪਾਵਨ ਸ਼ਬਦ ਧੰਨ ਬਾਬਾ ਕਬੀਰ ਸਾਹਿਬ ਦੀ ਮੁਬਾਰਕ ਰਸਨਾ ਤੋਂ ਤਲੰਗ ਰਾਗ ਅੰਦਰ ਉਚਾਰਣ ਕੀਤਾ ਹੈ। ਆਪ ਜੀ ਬਖਸ਼ੋ ਸੀਸ ਸਾਹਿਬ ਮੇਰਾਮਤ ਕਰਨ, ਆਪ ਆਪਣੀ ਕਿਰਪਾ ਕਰਕੇ ਸੇਵਾ ਲੈਣ, ਪਾਵਨ ਸ੍ਰੀ ਮੁੱਖ ਵਾਕ ਜੀ ਦੇ ਵਿਚਾਰ ਨਾਲ ਜੁੜ ਸਕੀਏ। ਭਾਵਨਾ ਪਿਆਰ ਸ਼ਰਧਾ ਸਤਿਕਾਰ ਦੇ ਘਰ ਵਿੱਚ ਆਓ, ਕਰੋ ਕਿਰਪਾਲਤਾ ਖੋ ਜੀ ਪਿਆਰ ਨਾਲ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤਿਲੰਗ ਬਾਣੀ ਭਗਤਾਂ ਕੀ, ਤਿਲੰਗ ਰਾਗ ਅੰਦਰ ਭਗਤ ਬਾਣੀ ਆਰੰਭ ਹੋਈ ਹੈ ਤਾਂ ਸ਼ਬਦ ਬਹੁਵਚਨ ਅੰਦਰ ਵਰਤਿਆ ਹੈ। ਤੇ ਜਿਹੜਾ ਇਹ ਸ਼ਬਦ ਹੈ ਕਬੀਰ ਜੀ, ਤਿਲੰਗ ਰਾਗ ਦੀ ਭਗਤ ਬਾਣੀ ਅੰਦਰ ਬਾਬਾ ਕਬੀਰ ਸਾਹਿਬ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤਾ ਮੁਕੱਦਸ ਸ਼ਬਦ ਹੈ। ਇੱਕ ਓਅੰਕਾਰ, ਇੱਕ ਮਾਲਕ ਪਰਮਾਤਮਾ ਜਿਹੜਾ ਸਾਰੇ ਇੱਕ ਰਸ ਵਿਆਪਕ ਹੈ, ਓਅੰਕਾਰ ਉਹ ਸ੍ਰਿਸ਼ਟੀ ਦੇ ਦਰਮਿਆਨ ਵੀ ਹੈ, ਪਹਿਲਾਂ ਵੀ ਹੈ ਤੇ ਸ੍ਰਿਸ਼ਟੀ ਤੋਂ ਬਾਅਦ ਵੀ ਹੋਏਗਾ ਤੇ ਅੱਜ ਵੀ ਪਸਰਿਆ ਹੋਇਆ ਹੈ। ਸੱਤ ਸਰੂਪ ਹੈ, ਸਦਾ ਸਦੀਵੀ ਸੱਤ ਹੈ, ਸੱਤ ਸੁਹਾਣ ਹੈ, ਸੱਤ ਰੂਪ ਹੈ। ਮਿਲਦਾ ਕਿੱਦਾਂ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਮਿਹਰਾਮਤ, ਸਤਿਗੁਰੂ ਦੀ ਕਿਰਪਾ ਸਦਕਾ ਇਸੇ ਪ੍ਰਭੂ ਦੀ, ਇਸੇ ਮਾਲਕ ਦੀ, ਪ੍ਰਾਪਤੀ ਹੁੰਦੀ ਹੈ ਜੀ।
ਬੇਦ ਕਥੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ।
ਬੇਨਤੀ ਹੈ ਤੁਹਾਡੇ ਚਰਣਾਂ ਚ ਮੀਡੀਏ ਰਾਹੀਂ ਦੇਸ਼ਾਂ ਵਿਦੇਸ਼ਾਂ ਅੰਦਰ ਆਪ ਜੀ ਨੇ ਇਸ ਪਾਵਨ ਸ਼ਬਦ ਨੂੰ ਸਰਵਣ ਕਰਨਾ ਕਰਦੇ ਹੋ ਪਾਵਨ ਸਥਾਨਾਂ ਤੋਂ। ਇਹ ਜਿਹੜਾ ਰਾਗ ਹੈ ਨਾ, ਪਹਿਲੀ ਬੇਨਤੀ ਥੋੜੀ ਜਿਹੀ ਫਿਰ ਲਿਓ ਭਾਸ਼ਾ ਦੇ ਪੱਖ ਤੋਂ। ਇਸ ਰਾਗ ਅੰਦਰ ਬਹੁਤੇ ਸ਼ਬਦ ਨੇ ਜਿਹੜੇ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਉਹ ਫਰਸ਼ੀਅਨ ਦੇ ਵਰਤੇ ਗਏ ਨੇ। ਜਦੋਂ ਇਹ ਰਾਗ ਆਰੰਭ ਹੁੰਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਆਪਾਂ ਜਿਹੜਾ ਸ਼ਬਦ ਹੈ ਉਹ ਮਿਲਵੀ ਫਾਰਸੀ ਚ ਪੜ੍ਹਦੇ ਹਾਂ, ਜਾਂ ਕਰਜ ਗੁਪਤ ਤੋਂ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ। ਪਰ ਇਹਦੇ ਨਾਲ ਜਦੋਂ ਆਪਾਂ ਇਹਨੂੰ ਵੇਖਾਂਗੇ ਤੇ ਸਾਧ ਸੰਗਤ ਜੀ ਬਹੁਤੇ ਸ਼ਬਦ ਫਾਰਸੀ ਦੇ ਅਮੂਮਨ ਜਦੋਂ ਵੇਖਾਂਗੇ ਤੇ ਜਦੋਂ ਆਪਾਂ ਅਰਥ ਕਰਾਂਗੇ ਨਾ, ਦੂਜੀ ਬੇਨਤੀ ਭਾਸ਼ਾ ਤੋਂ ਬਾਅਦ ਪਹਿਲਾਂ ਰਾਗ ਦਾ ਜ਼ਿਕਰ ਕੀਤਾ ਆਪਾਂ, ਦੂਜੀ ਭਾਸ਼ਾ ਦੀ ਸੰਖੇਪ ਬੇਨਤੀ ਕਿਉਂਕਿ ਸਮੇਂ ਦੀ ਮਜਬੂਰੀ ਹੁੰਦੀ, ਤੇ ਦੂਜੀ ਬੇਨਤੀ ਹੈ ਜਿਹੜੀ ਭਾਸ਼ਾ ਤੋਂ ਬਾਅਦ ਤੀਜੀ ਬੇਨਤੀ ਹੈ ਜਿਹੜੀ ਉਹ ਹੈ ਅਰਥਾਂ ਪ੍ਰਤੀ। ਪਹਿਲੀ ਗੱਲ ਤਾਂ ਸਾਨੂੰ ਅੱਜ ਬਹਿ ਕੇ ਸੋਚਣ ਦੀ ਲੋੜ ਕਿ ਸਾਡੇ ਮਤ ਵਿੱਚ ਸਿੱਖੀ ਅੰਦਰ ਗੁਰੂ ਕੇ ਘਰ ਅੰਦਰ ਜਦੋਂ ਤੋਂ ਗੁਰੂ ਸਾਹਿਬ ਜੀ ਦਾ ਆਗਮਨ ਹੈ ਤੇ ਅਰਥਾਂ ਦੀਆਂ ਪ੍ਰਣਾਲੀਆਂ ਸ਼ੁਰੂ ਹੋਈਆਂ, ਅਸੀਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ। ਅੱਜ ਵੇਖੋ ਆਪਾਂ ਸੁਣਦੇ ਹਾਂ ਗੁਰੂ ਬਚਾਏ, ਜਿਹਨੂੰ ਜਿੱਦਾਂ ਠੀਕ ਲੱਗਦਾ ਉਹ ਅਰਥ ਕਰਕੇ ਚੱਲਦਾ ਹੈ, ਤੇ ਇੱਥੋਂ ਤੱਕ ਕਿਹਾ ਜਾਂਦਾ ਜੀ ਮੈਨੂੰ ਇਹ ਠੀਕ ਲੱਗੇ। ਅਨੁਭਾਵਿਕ ਵੱਖਰੀ ਗੱਲ ਹੈ, ਸਿੱਖ ਦਾ ਅਨੁਭਵ, ਅਰਥ ਕਰਨ ਵਾਲੇ ਦਾ ਅਨੁਭਵ, ਸੁਣਨ ਵਾਲੇ ਦਾ ਅਨੁਭਵ, ਤੁਸੀਂ ਯਾਦ ਰੱਖਿਓ ਕਦੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਹੋਏਗਾ। ਜੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ, ਮੇਰੇ ਧਿਆਨ ਨਾਲ ਸੁਣਨ ਦੀ ਬੇਨਤੀ, ਮੈਂ ਬੇਨਤੀ ਕਰਾਂ, ਫਿਰ ਉਹ ਆਪਣਾ ਕਿਸੇ ਦਾ ਸੁਪਨਾ ਹੋਏਗਾ, ਉਹ ਧਰਮ ਦਾ ਅਨੁਭਵ ਨਹੀਂ ਹੁੰਦਾ। ਕਦੇ ਵੀ ਮੱਛੀ ਦਾ ਸੁਪਨਾ ਸਰੋਵਰ ਤੋਂ, ਸਮੁੰਦਰ ਤੋਂ, ਸਾਗਰ ਤੋਂ ਬਾਹਰ ਕਿਵੇਂ ਹੋਏਗਾ? ਜੇ ਮੱਛੀ ਇਹ ਸੁੱਪ ਕੇ ਵੀ ਮੈਨੂੰ ਸੁਪਨਾ ਆਇਆ ਤੇ ਮੈਂ ਸਮੁੰਦਰ ਤੋਂ ਬਾਹਰ ਸਾਰੀ ਰਾਤ ਕੱਟੀ ਤੇ ਬੜੇ ਆਨੰਦ ਚ ਰਹੀ, ਤੇ ਕੀ ਇਹ ਗੱਲ ਮੱਛੀ ਪ੍ਰੈਕਟੀਕਲ ਜ਼ਿੰਦਗੀ ਵਿੱਚ ਕਰ ਸਕਦੀ ਹੈ? ਬਿਲਕੁਲ ਨਹੀਂ। ਮੱਛੀ ਆਨੰਦ ਲਏਗੀ, ਸੁੱਖ ਲਏਗੀ ਸਰੋਵਰ ਵਿੱਚ, ਸਾਗਰ ਵਿੱਚ, ਪਾਣੀ ਵਿੱਚ। ਇਹ ਮੱਛੀ ਦਾ ਇੱਕ ਸੁਪਨਾ ਹੈ, ਇੱਕ ਉਹਦੇ ਮਨ ਦਾ, ਉਹਦੇ ਦਿਮਾਗ ਬ੍ਰੇਨ ਦਾ ਫਰਾਡ ਹੈ ਕਿ ਸ਼ਾਇਦ ਮੈਂ ਪਾਣੀ ਤੋਂ ਬਾਹਰ ਆਨੰਦ ਲੈਣੇ। ਇਵੇਂ ਜਿਹੜੀ ਬੇਨਤੀ ਤੁਹਾਡੇ ਚਰਨਾਂ ਚ ਕਰਦਾ ਜੀ, ਪਿਆਰ ਨਾਲ ਸੁਣਿਓ, ਆਪਣੇ ਸਾਰਿਆਂ ਲਈ, ਆਪਾਂ ਸਾਰੇ ਸਿੱਖ ਹਾਂ, ਅਸੀਂ ਕਹਿੰਦੇ ਮੈਨੂੰ ਇਹ ਠੀਕ ਲੱਗਦਾ। ਤੈਨੂੰ ਜਿਹੜੀ ਗੱਲ ਠੀਕ ਲੱਗਦੀ ਉਹ ਤੇਰੇ ਦਿਮਾਗ ਦੀ ਹੋ ਸਕਦੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਵੇਖ ਜਾਂ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨਾਲ ਮੈਚ। ਜੇ ਤੇ ਉਹ ਗੁਰੂ ਦੇ ਦਾਇਰੇ ਅੰਦਰ ਹੈ, ਬਚਨਾਂ ਦੇ ਦਾਇਰੇ ਅੰਦਰ, ਫਿਰ ਉਹਨੂੰ ਕਹਿ ਸਕਦੇ ਆਪਾਂ। ਇਸ ਲਈ ਜਿੱਥੋਂ ਤੱਕ ਅਰਥਾਂ ਦੀ ਗੱਲ ਨਾ, ਹੁਣ ਜੇ ਤੇ ਆਪਾਂ ਸ਼ਬਦੀ ਅਰਥ ਇਕੱਲੇ ਕਰਾਂਗੇ ਤੇ ਵੇਦ ਦਾ ਅਰਥ ਹੈ, ਵੇਦ ਸ਼ਬਦ ਸੰਸਕ੍ਰਿਤ ਦੀ ਧਾਤੂ ਵਿਦ ਤੋਂ ਆਇਆ, ਵਿਦ ਤੋਂ ਵਿਦਵਾਨ, ਵਿਦ ਤੋਂ ਵਿਦਿਆਲਿਆ, ਵਿਦ ਤੋਂ ਵੇਦ, ਵਿਦ ਤੋਂ ਵਿਦਿਆ, ਇਹ ਸਾਰੇ ਸ਼ਬਦ ਇੱਥੋਂ ਆਏ। ਤੇ ਵੇਦ ਦਾ ਅਰਥ ਹੁੰਦਾ ਹੈ ਗਿਆਨ ਦੇਣਾ ਜਾਂ ਗਿਆਨ। ਹੁਣ ਵੇਦ ਚਾਰ ਨੇ ਜਿਹੜੇ ਸਨਾਤਨੀ ਮਤ ਅੰਦਰ ਮੁਢਲੇ ਮੰਨੇ ਗਏ, ਰਿਗ ਹੈ, ਜ਼ਜ਼ੁਰ ਹੈ, ਅਥਰਵਣ ਹੈ ਤੇ ਸ਼ਾਮ ਹੈ। ਕਤੇਬ ਇਹ ਸਲਾਮੀ ਮਤ ਦੀਆਂ ਚਾਰ ਕਿਤਾਬਾਂ ਨੇ, ਕਤੇਬ ਸ਼ਬਦ ਤੋਂ ਹੀ ਕਿਤਾਬ ਸ਼ਬਦ ਬਣਿਆ, ਯਾਦ ਰੱਖਿਓ। ਆਪਾਂ ਵੇਖਦੇ ਹਾਂ ਤੌਰੇਤ ਹੈ, ਜ਼ਬੂਰ ਹੈ, ਅੰਜ਼ੀਲ ਹੈ, ਕੁਰਾਨ ਹੈ, ਇਹ ਚਾਰ ਉਹਨਾਂ ਦੇ ਹੋ ਗਏ। ਤੇ ਇਸ ਦੇ ਸ਼ਬਦੀ ਅਰਥ ਇੱਦਾਂ ਹੀ ਕਰਾਂਗਾ, ਇਫਤਰਾ ਦਾ ਅਰਥ ਹੁੰਦਾ ਸਮਝਿਆ ਜੇ ਮੁਬਾਲਗਾ, ਮੁਬਾਲਗਾ ਕਹਿੰਦੇ ਝੂਠ ਨੂੰ, ਬਣਾਵਟ ਨੂੰ। ਹੁਣ ਅਰਥ ਆਪਾਂ ਜੇ ਕਰ ਦਿਆਂਗੇ, ਭਾਈ ਵੇਦ ਤੇ ਕਿਤੇਬ ਤੇ ਝੂਠੇ ਨੇ, ਤੇ ਯਾਦ ਰੱਖਿਆ ਜੇ, ਤੇ ਅਗਲਾ ਸਾਨੂੰ ਕਹੇਗਾ ਤੁਸੀਂ ਦੂਜਿਆਂ ਨੂੰ ਕਹਿੰਦੇ ਝੂਠੇ ਤੁਹਾਡੇ, ਤੇ ਤੁਹਾਡਾ ਆਪਣੇ ਬਾਰੇ ਕੀ ਖਿਆਲ? ਇਹਦੇ ਚ ਕੋਈ ਦੋਰਾਵਾਂ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਮੁਕੱਦਸ ਧਾਰਮਿਕ ਗ੍ਰੰਥ ਹੈ ਜਿਹੜਾ ਦੋ ਵਾਰੀ ਗੁਰੂ ਸਾਹਿਬ ਨੇ ਆਪ ਕੋਲ ਬੈਠ ਕੇ ਲਿਖਾਇਆ ਤੇ ਵਾਚਿਆ। ਪਰ ਫਿਰ ਵੀ ਜਦੋਂ ਅਸੀਂ ਦੂਜੇ ਦਾ ਜ਼ਿਕਰ ਕਰਾਂਗੇ, ਅਸਲ ਵਿੱਚ ਜਦੋਂ ਅਸੀਂ ਰਹਾਓ ਦੀ ਪੰਕਤੀ ਪੜਾਂਗੇ ਨਾ, ਥੋੜਾ ਜਿਹਾ ਸਮਝਿਓ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਰੇਸ਼ਾਨੀ ਚ ਫਿਰਦਾ ਤੇ ਇਹਦਾ ਮਤਲਬ ਆਪਣੇ ਆਪ ਨੂੰ ਨਹੀਂ ਖੋਜਿਆ, ਤੇ ਜੇ ਆਪਣੇ ਆਪ ਨੂੰ ਖੋਜਣ ਲੱਗ ਪਿਆ ਫਿਰ ਪਰੇਸ਼ਾਨੀ ਜਾਂਦੀ ਲੱਗੇਗੀ। ਤੇ ਖੋਜੇਗਾ ਕਦੋਂ ਬੰਦਾ? ਪਹਿਲਾਂ ਸ਼ਬਦੀ ਅਰਥ ਰਹਾ ਉਹਦੇ, ਜਿਹਨੂੰ ਸਮਝ ਆਏਗੀ ਇਹ ਜੋ ਦੁਨੀਆਂ ਸ਼ਹਿਰ ਮੇਲਾ। ਵੈਸੇ ਜਦੋਂ ਉਰਦੂ ਚ ਵੇਖੋਗੇ ਤੇ ਸ਼ਹਿਰ ਦਾ ਅਰਥ ਹੁੰਦਾ ਸਵੇਰ। ਤੁਸੀਂ ਕਦੇ ਅੱਲਾ ਯਾਰ ਖਾਂ ਜੋਗੀ ਜੀ, ਹਕੀਮ ਜੀ, ਉਹਨਾਂ ਦੀਆਂ ਉਰਦੂ ਦੀਆਂ ਨਜ਼ਮਾਂ ਵਿਦਵਾਨਾਂ ਤੋਂ ਸੁਣਦੇ ਹੋ, ਉਹਨਾਂ ਨੇ ਉਰਦੂ ਸ਼ਬਦ ਵਰਤਿਆ ਉੱਥੇ। ਉਹਨਾਂ ਦਾ ਸ਼ਬਦ ਹੈ ਨਾ ਕਿ ਥੇ ਚਾਰ ਹੋ ਅਬ ਦੋ ਹੀ ਸ਼ਹਿਰ ਜੇ ਭੀ ਨਾ ਹੋ, ਉੱਥੇ ਸ਼ਹਿਰ ਦਾ ਅਰਥ ਹੈ ਕੱਲ੍ਹ ਨੂੰ।
ਇੱਥੇ ਸਿਹਾਰੀ ਨਾਲ ਆਇਆ ਸ਼ਬਦ ਉਹੀ ਹੈ ਸ਼ਹਿਰ ਮੇਲਾ ਜਾਦੂ ਦਾ ਮੇਲਾ। ਇਹ ਜਿਹੜੀ ਦੁਨੀਆ ਨਾ ਤੂੰ ਇਹਨੂੰ ਸੱਚ ਸਮਝ ਕੇ ਬੈਠਾ, ਥੋੜੀ ਜਿਹੀ ਬੇਨਤੀ ਨੂੰ ਸਮਝ ਉਹਦੀ ਪਿਆਰ ਨਾਲ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਦਸਤ ਗੀਰੀ ਨਾਹੇ, ਦਸਤ ਕਹੀਏ ਹੱਥ ਨੂੰ। ਆਪਾਂ ਸ਼ਬਦ ਆਮ ਹੀ ਵਰਤਦੇ ਹਾਂ, ਅਸੀਂ ਚਾਹੇ ਖਾ ਗਏ ਅੱਖਰਾਂ ਚ ਬੋਲਦੇ ਬੋਲਦੇ, ਬੰਦਾ ਕਹਿੰਦਾ ਦਸਤ ਕਰਦੇ। ਦਸਤ ਖੱਤ ਕਿਸੇ ਲੈਟਰ ਤੇ ਕਿਸੇ ਕਾਗਜ਼ ਤੇ ਆਪਣੇ ਹੱਥ ਨਾਲ ਆਪਣਾ ਨਾਮ ਲਿਖਣਾ, ਉਹਨੂੰ ਕਹਿੰਦੇ ਦਸਤ ਖੱਤ, ਹੱਥ ਨਾਲ ਕਾਗਜ਼ ਤੇ ਲਿਖਿਆ। ਦਸਤਗੀਰ ਦਾ ਅਰਥ ਹੁੰਦਾ ਹੱਥ ਫੜਨ ਵਾਲਾ। ਦਸਤਗੀਰੀ ਨਾ ਹੀ, ਜਿੰਨਾ ਕੁਝ ਦੁਨੀਆ ਚ ਤੂੰ ਲੱਖ ਯਤਨ ਕਰ ਲੈ ਸ਼ਹਿਰ ਮੇਲਾ ਹੈ ਤੇ ਤੂੰ ਫੜਿਆ ਨਹੀਂ ਜਾਣਾ, ਪ੍ਰਕਾਸ਼ ਕਦੇ ਫੜਿਆ ਨਹੀਂ ਜਾਂਦਾ। ਤੁਸੀਂ ਸਿਆਣੇ ਹੋ, ਆਪਾਂ ਸੈਂਸ ਵਾਲੇ ਪਾਸੇ ਨਹੀਂ ਜਾ ਸਕਣਾ, ਪ੍ਰਕਾਸ਼ ਕਦੇ ਨਹੀਂ ਫੜਿਆ ਜਾਂਦਾ, ਪ੍ਰਕਾਸ਼ ਵੇਖਿਆ ਜਾਂਦਾ ਹੈ। ਤੇ ਕਲਗੀ ਵਾਲੇ ਬਾਪੂ ਨੂੰ ਪੜ੍ਹੋ, ਉਹਨਾਂ ਦੇ ਅੰਮ੍ਰਿਤ ਵਚਨ ਆਪਾਂ ਜਾਪ ਸਾਹਿਬ ਅੰਦਰ ਪੜ੍ਹਨੇ ਆ। ਉਹ ਕਹਿੰਦੇ ਪਰਮਾਤਮਾ ਜੀ ਤੂੰ ਵੀ ਤੇ ਪ੍ਰਕਾਸ਼ ਹੀ ਹੈ ਨਾ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰ, ਸ਼ੀਤਲਤਾ ਰੂਪ ਚ ਵੀ ਤੇਰਾ ਪ੍ਰਕਾਸ਼ ਹੈ, ਗਰਮੀ ਰੂਪ ਸੂਰਜ ਚ ਵੀ ਤੇਰਾ ਪ੍ਰਕਾਸ਼ ਹੈ, ਉਹ ਵੀ ਪ੍ਰਕਾਸ਼ ਰੂਪ ਹੈ। ਇਸ ਲਈ ਸਤਸੰਗ ਜੀ ਇਹ ਜਿਹੜੀ ਦੁਨੀਆ ਜਿੰਨਾ ਕੁਝ ਹੈ ਸ਼ਹਿਰ ਮੇਲਾ ਪਕੜਿਆ ਨਹੀਂ ਜਾ ਸਕਦਾ, ਤੇ ਪਕੜਨ ਲਈ ਬੰਦਾ ਪਰੇਸ਼ਾਨ ਹੁੰਦਾ। ਸਮਝੋ ਧਿਆਨ ਨਾਲ ਨੁਕਤੇ ਨੂੰ, ਮੈਂ ਆਹ ਪਕੜ ਲਵਾਂ ਆਹ ਪਕੜ ਲਵਾਂ ਤੇ ਫਿਰ ਪਰੇਸ਼ਾਨ ਹੁੰਦਾ ਨਾ। ਇਸ ਲਈ ਬਾਬਾ ਕਬੀਰ ਸਾਹਿਬ ਕਹਿੰਦੇ ਦਿਲ ਨੂੰ ਖੋਜ, ਪਰੇਸ਼ਾਨੀ ਮੁੱਕ ਜਾਏਗੀ। ਹੁਣ ਆਰੰਭ ਤੋਂ ਅਰਥ ਵੇਖਿਓ, ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਤੇ ਜੀ ਅੱਜ ਵਾਲੇ ਜਿਹੜੇ ਕਰਦੇ ਨੇ ਤੁਸੀਂ ਸੁਣਦੇ, ਉਹਨਾਂ ਨੂੰ ਵੀ ਉਹ ਅਰਥ ਕੀ ਕਰਨਗੇ? ਉਹਨਾਂ ਨੇ ਤੇ ਖੁਦ ਸਿੱਖੀ ਦੇ ਪ੍ਰਚਾਰਕ ਹੋ ਕੇ ਗੱਲ ਕਹਿ ਰਹੇ ਆ ਵੀ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਚ ਫਲਾਨੇ ਧਰਮ ਲਈ ਉਹ ਨਹੀਂ, ਉੱਥੇ ਨਹੀਂ ਗਲਤ ਲਿਖਿਆ ਹੋਇਆ, ਤੇਰੀ ਸੋਚ ਗੰਦੀ ਹੈ। ਮੇਰੇ ਅੱਖਾਂ ਵਿੱਚ ਗੰਦਗੀ ਹੋਏਗੀ ਤੇ ਮੈਨੂੰ ਹਰੇਕ ਥਾਂ ਤੇ ਗੰਦਗੀ ਦਿਸੇਗੀ, ਸੌਖਾ ਦੂਰ ਕਿਉਂ ਜਾਓ? ਅੱਖਾਂ ਚ ਮੋਤੀਆ ਉਤਰਿਆ ਹੋਵੇ ਦੁਨੀਆ ਥੋੜੀ ਖਤਮ ਹੋ ਜਾਂਦੀ, ਦੁਨੀਆ ਮੌਜੂਦ ਹੈ, ਅੱਖ ਵੇਖਣ ਨੂੰ ਹਟ ਗਈ ਦੁਨੀਆ ਖਤਮ ਹੋ ਗਈ, ਅੱਖਾਂ ਚ ਗੰਦਗੀ ਆ ਗਈ ਦੁਨੀਆ ਗੰਦੀ ਲੱਗਣ ਲੱਗ ਪਈ। ਪੰਜਾਬੀ ਦੀ ਤੇ ਕਹਾਵਤਾਂ ਬੜੀਆਂ ਧਾਰਮਿਕ ਨੇ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਹੈ। ਇਸ ਲਈ ਬੇਦ ਕਤੇਬ ਇਫਤਰਾ ਭਾਈ ਕਿੰਨਾ ਲਈ? ਬਾਬਾ ਕਬੀਰ ਸਾਹਿਬ ਕਹਿੰਦੇ ਭਾਵੇਂ ਤੁਸੀਂ ਬੇਨਤੀ ਵਾਰ ਵਾਰ ਦਾਸ ਤੁਹਾਡੇ ਚਰਨਾਂ ਚ ਕਰਦਾ ਜੀ ਪਿਆਰ ਨਾਲ, ਤੁਸੀਂ ਛੇ ਜਿਹੜੇ ਸਾਡੇ ਮੁੱਢਲੇ ਸਤੀਕ ਨੇ ਛਿਆਂ ਨੂੰ ਪੜ ਲਓ ਭਾਵੇਂ। ਤੇ ਇਵਨ ਮੈਂ ਤਾਂ ਪ੍ਰੋਫੈਸਰ ਸਾਹਿਬ ਸਿੰਘ ਦਾ ਨਾਮ ਲੈਂਦਾ ਹੁੰਦਾ ਕਿਉਂਕਿ ਅਜੋਕਾ ਬੰਦਾ ਕਹਿੰਦਾ ਜੀ ਉਹਨਾਂ ਦੇ ਅਰਥ ਸਹੀ ਨੇ, ਸਾਰੇ ਸਹੀ ਨੇ, ਕਿਸੇ ਤੇ ਕੋਈ ਪੱਖ ਥੋੜਾ ਜਿਹਾ ਭਾਰੂ ਹੈ ਕਿਸੇ ਤੇ ਕੋਈ, ਜਾਂ ਇੱਦਾਂ ਕਹਿ ਲਓ ਜਿਹਦੀ ਸੁਰਤ ਜਿਹੜੇ ਪਾਸੇ ਜ਼ਿਆਦਾ ਚਲੀ ਗਈ, ਕਿਸੇ ਨੇ ਰੂਹਾਨੀਅਤ ਦੀਆਂ ਲਬਰੇਜ ਗੱਲਾਂ ਕੀਤੀਆਂ, ਸੰਥਿਆ ਸੈਂਚੀਆਂ ਭਾਈ ਵੀਰ ਸਿੰਘ ਨੂੰ ਪੜੋਗੇ ਉੱਚੀਆਂ ਡਾਰੀਆਂ ਦੀ ਇਕੱਲੀ ਗੱਲ ਕਰਨਗੇ, ਫਿਰ ਤੁਸੀਂ ਪੜੋਗੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਜ਼ਿਆਦਾ ਵਿਆਕਰਨ ਗ੍ਰਾਮਰ ਦਾ ਪੱਖ ਭਾਰੀ ਰੱਖਣਗੇ, ਫਰੀਦਕੋਟੀਆਂ ਨੂੰ ਪੜੋਗੇ ਉਹ ਨਾਲ ਨਾਲ ਦੂਜੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਵੀ ਸਾਹਮਣੇ ਰੱਖਣਗੇ। ਇੱਦਾਂ ਹੀ ਸਾਰਿਆਂ ਨੂੰ, ਪ੍ਰੋਫੈਸਰ ਸਾਹਿਬ ਸਿੰਘ ਤੋਂ ਬਾਅਦ ਹਰਬੰਸ ਸਿੰਘ ਜੀ ਤੱਕ। ਅਗਲੀ ਗੱਲ ਸੁਣਿਓ, ਕਿੰਨਾ ਲਈ ਝੂਠੇ ਨੇ? ਉਹ ਕਹਿੰਦੇ ਜਿਨ੍ਹਾਂ ਨੇ ਇਸ ਲਈ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਮੈਂ ਦੁਨੀਆ ਨੂੰ ਜਿੱਤਾਂਗੇ। ਹੁਣ ਜਿਹੜਾ ਕੇਵਲ ਜਿੱਤਣ ਲਈ ਪੜ੍ਹਦਾ, ਸੁਣਿਓ ਬੇਨਤੀ ਨੂੰ, ਉਹਦੇ ਅੰਦਰ ਦਾ ਫਿਕਰ ਕਿਵੇਂ ਜਾਏਗਾ? ਜਿਹੜਾ ਧਾਰਮਿਕ ਗ੍ਰੰਥਾਂ ਨੂੰ, ਗਿਆਨ ਦੇ ਹੋਰ ਗ੍ਰੰਥਾਂ ਨੂੰ ਇਸ ਲਈ ਪੜ੍ਹਦਾ ਹੈ, ਜਾਂ ਪੰਜਾਬੀ ਚ ਕਹਿ ਲਓ ਵੀ ਜਿਹੜਾ ਚੁੰਝਾਂ ਤਿੱਖੀਆਂ ਕਰਨ ਲਈ ਪੜ੍ਹਦਾ, ਉਹ ਅੰਦਰ ਕਿਵੇਂ ਟਿਕੇਗਾ? ਦਿਲ ਕਾ ਫਿਕਰ ਨਾ ਜਾਏ, ਕਿਉਂਕਿ ਪ੍ਰਮਾਤਮਾ ਤੇ ਗੁਰੂ ਸੰਗਤ ਜੀ ਇੱਛਾ ਪੂਰਕ ਹੈ। ਤੇ ਜਿਹੜਾ ਬੰਦਾ ਪੜ੍ਹਦਾ ਹੀ ਕਿਸੇ ਨੂੰ ਜਿੱਤਣ ਲਈ ਹੈ, ਕਿਸੇ ਨਾਲ ਬਹਿਸ ਮੁਬਾਸਾ ਕਰਨ ਲਈ, ਉਹਦੇ ਅੰਦਰ ਦਾ ਫਿਕਰ ਕਿਵੇਂ ਜਾਏਗਾ? ਤੇ ਜਦੋਂ ਬੰਦੇ ਦੇ ਅੰਦਰ ਦਾ ਫਿਕਰ ਨਹੀਂ ਜਾਂਦਾ, ਅਗਲਾ ਨੁਕਤਾ ਵੇਖਿਓ, ਤੇ ਫਿਰ ਬੰਦਾ 10 ਕੁ ਸਾਲ ਧਰਮ ਦਾ ਪ੍ਰਚਾਰ ਕਰਦਾ, 20 ਸਾਲ ਕਰਦਾ, ਅੱਜ ਵਾਲਾ ਲਾਣਾ ਨਹੀਂ, ਇਕੱਲਾ ਤੁਸੀਂ ਸ਼ਾਇਦ ਪੜ੍ਹਦੇ ਨਹੀਂ ਜਾਂ ਵਿਦਵਾਨਾਂ ਤੋਂ ਸੁਣਿਆ ਕਰੋ, ਪਿੱਛੇ ਤੋਂ ਲੈ ਕੇ ਮੈਂ ਨਾਮ ਨਹੀਂ ਲੈਣ ਲੱਗਾ, ਬਹੁਤ ਕੌਮ ਚ ਢਾਡੀ ਹੋਏ ਕਵਿਸ਼ਰ ਹੋਏ ਜਿਨ੍ਹਾਂ ਨੇ ਕਵਿਸ਼ਰੀ ਕਰਕੇ ਢਾਡੀ ਵਾਰਾਂ ਗਾ ਕੇ ਕੌਮ ਤੋਂ ਰੁਪਈਆ ਬਟੋਰ ਲਿਆ, ਕੋਠੀਆਂ ਬਣ ਗਈਆਂ, ਮਹਿਲ ਬਣ ਗਏ, ਤੇ ਛੇਕੜ ਦੀ ਉਮਰ ਲਿਆ ਕੇ ਉਹਨਾਂ ਨੇ ਕਹਿਤਾ ਕਿਹੜਾ ਰੱਬ ਹੁੰਦਾ ਮੈਨੂੰ ਤੇ ਹੁਣ ਪਤਾ ਲੱਗਾ। ਇਹ ਪਹਿਲਾਂ ਵੀ ਹੁੰਦੇ ਸੀ ਤੇ ਅੱਜ ਵੀ ਨੇ, ਨੀ ਪਹਿਲਾਂ ਇਸੇ ਦੀਆਂ ਗੱਲਾਂ ਸੁਣਾ ਕੇ, ਗੁਰੂ ਦੀ ਗੱਲ ਸੁਣਾ ਕੇ, ਇਤਿਹਾਸ ਦੀ ਗੱਲ ਸੁਣਾ ਕੇ, ਧਨ ਇਕੱਠਾ ਕਰ ਲਓ, ਸੁੱਖ ਸਹੂਲਤਾਂ ਲੈ ਕੇ, ਕੌਮ ਵੀ ਮੈਨੂੰ ਸਮਝ ਆਉਣਾ ਹੀ, ਦੁਨੀਆ ਚ ਕੋਈ ਐਸਾ ਮਾਸਟਰ ਹੈ ਤੁਹਾਡੀ ਨਿਗਾਹ ਚ ਵੀ ਜਿਹਨੂੰ ਸਰਕਾਰ ਰੱਖ ਲਵੇ ਪਹਿਲਾਂ, ਤੇ ਉਹਨੂੰ ਇਹ ਕਹੇ ਵੀ ਤੂੰ 10ਵੀਂ ਵਾਲਿਆਂ ਨੂੰ ਪੜ੍ਹਾਇਆ ਕਰ ਤੇ ਤੂੰ 10ਵੀਂ ਮੁੜ ਕੇ ਕਰ ਲਈ, ਐਸਾ ਹੁੰਦਾ ਕਦੇ। ਅਸਲ ਵਿੱਚ ਉੱਥੇ ਵੀ ਕੌਮੀ ਗਲਤੀ ਨਹੀਂ, ਗਲਤੀਆਂ ਤੁਹਾਡੀਆਂ ਨੇ ਸੁਣਾਉਣ ਵਾਲਿਆਂ ਦੀਆਂ। ਤੁਸੀਂ ਪਹਿਲਾਂ ਪੜ੍ਹੇ ਨਹੀਂ, ਤਿਆਰੀ ਨਹੀਂ ਕੀਤੀ, ਤੇ ਤੁਸੀਂ ਭਾਵਨਾ ਦੀ ਗੱਲ ਕੀਤੀ, ਕੌਮ ਨੇ ਤੁਹਾਨੂੰ ਸਿਰ ਤੇ ਚੁੱਕ ਲਿਆ ਤੇ ਤੁਸੀਂ 30 ਸਾਲਾਂ ਬਾਅਦ ਕਿਹਾ ਜੀ ਹੁਣ ਮੈਨੂੰ ਸਮਝ ਆਈ। ਇਹ ਪੰਗਤੀ ਅਸਲ ਵਿੱਚ ਸਾਡੇ ਉਹਨਾਂ ਲਈ ਹੈ, ਵੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਉਹਨਾਂ ਦੇ ਅੰਦਰ ਦਾ ਝੋਰਾ ਗਿਆ ਹੀ ਨਹੀਂ, ਅੰਦਰ ਦਾ ਡਰ ਗਿਆ ਹੀ ਨਹੀਂ। ਤੇ ਆਪਣੀ ਪੰਜਾਬੀ ਦੀ ਕਹਾਵਤ, ਡਰਦਾ ਉਹ ਹੈ ਜਿਹਦੇ ਅੰਦਰ ਡਰ ਹੋਵੇ, ਡਰਾਉਂਦਾ ਵੀ ਉਹ ਹੈ ਜਿਹਦੇ ਅੰਦਰ ਡਰ ਹੋਵੇ। ਜਿਹਦੇ ਕੋਲੇ ਜਿਹੜੀ ਵਸਤੂ ਹੀ ਹੈ ਨੀ, ਉਹ ਦੇਗਾ ਕਿਵੇਂ? ਹੁਣ ਤੁਹਾਨੂੰ ਮੰਨ ਲਓ, ਤੁਹਾਨੂੰ ਹੋ ਸਕਦਾ ਸਾਡੇ ਨਾਲੋਂ ਸੁਣਾਉਣ ਵਾਲਿਆਂ ਨਾਲੋਂ ਵੱਧ ਬਾਣੀ ਕੰਠ ਹੋਵੇ, ਪਰ ਰੱਬ ਨੇ ਜੇ ਤੁਹਾਨੂੰ ਪ੍ਰਚਾਰ ਦੀ ਕਲਾ ਨਹੀਂ ਦਿੱਤੀ ਤੇ ਤੁਸੀਂ ਕੋਲ ਸਾਂਭੀ ਬੈਠੇ ਹੋ ਪਰ ਵੰਡ ਨਹੀਂ ਸਕਦੇ। ਏਦਾਂ ਹੀ ਹੁੰਦਾ, ਦਿਲ ਕਾ ਫਿਕਰ ਨਾ ਜਾਏ। ਜਿਨ੍ਹਾਂ ਨੇ ਇਸ ਕਰਕੇ ਪੜ੍ਹਿਆ ਮੈਂ ਦੂਜਿਆਂ ਨੂੰ ਨੀਵਾਂ ਵਿਖਾਉਣਾ, ਬਹਿਸ ਮੁਬਾਸਾ, ਬਾਬਾ ਕਬੀਰ ਸਾਹਿਬ ਕਹਿੰਦੇ ਨਹੀਂ ਗਿਆ ਦਿਲ ਕਾ ਫਿਕਰ, ਕਿਉਂ ਭਲਾ? ਇੱਕ ਛੋਟੀ ਜਿਹੀ ਉਦਾਹਰਨ ਦਿਆਂ ਗੁਰਮੁਖ ਸੱਜਣਾ ਦੀ, ਤੁਸੀਂ ਬਹੁਤ ਪਦਾਰਥ ਇਕੱਠਾ ਕਰ ਲਓ, ਧਿਆਨ ਨਾਲ ਸਮਝਿਓ, ਇਕੱਠਾ ਕਰ ਕਰਕੇ ਰੱਖੀ ਜਾਓ, ਤੁਹਾਡੇ ਕੋਲੇ ਤੋਲਣ ਵਾਲਾ ਤੱਕੜ ਨਾ ਹੋਵੇ, ਕੰਡਾ ਨਾ ਹੋਵੇ, ਤਰਾਜੂ ਨਾ ਹੋਵੇ, ਮਾਇਆ ਹੋਵੇ ਤੁਹਾਨੂੰ ਗਿਣਨੀ ਨਾ ਆਉਂਦੀ ਹੋਵੇ, ਪਦਾਰਥ ਹੋਵੇ ਤੁਹਾਨੂੰ ਤੋਲਣ ਵਾਲਾ ਤੁਹਾਡੇ ਕੋਲ ਪੈਮਾਨਾ ਨਾ ਹੋਵੇ ਜਾਂ ਤੋਲਣਾ ਨਾ ਆਉਂਦਾ ਹੋਵੇ, ਕਿ ਬੰਦਾ ਪਰੇਸ਼ਾਨ ਨਹੀਂ ਹੋਏਗਾ? ਇਕੱਠਾ ਕਰੀ ਗਿਆ, ਤੋਲਣਾ ਨਹੀਂ ਆਇਆ, ਤੋਲਣ ਦਾ ਮਾਪ ਨਹੀਂ ਆਇਆ। ਏਦਾਂ ਹੀ ਬੰਦਾ ਧਾਰਮਿਕ ਗ੍ਰੰਥਾਂ ਦੇ ਪੜ੍ਹ ਲਿਆ ਕੋਈ ਵੀ ਕਿਤਾਬ, ਕੋਈ ਵੀ ਧਾਰਮਿਕ ਗ੍ਰੰਥ, ਪਰ ਉਹਨੇ ਆਪਣੇ ਆਪ ਨੂੰ ਉਹਦੇ ਦਾਇਰੇ ਚ ਮਾਪਿਆ ਨਹੀਂ, ਮੈਂ ਕਿੱਥੇ ਖੜਾ। ਤਾਂ ਹੀ ਬਾਬਾ ਫਰੀਦ ਸਾਹਿਬ ਨੂੰ ਵੀ ਕਹਿਣਾ ਪਿਆ ਨਾ, ਤੂੰ ਆਲਮ ਫਾਜ਼ਲ ਹੋ ਗਿਆ, ਤੂੰ ਬਹੁਤ ਪੜ੍ਹ ਗਿਆ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮਹ ਸਿਰ ਨੀਵਾ ਕਰ ਦੇਖ। ਜਦੋਂ ਆਪਣੇ ਆਪ ਨੂੰ ਮਾਪੇਗਾ, ਦਿਲ ਕਾ ਫਿਕਰ ਉਦੇ ਜਾਣਾ। ਰਹਾਉ ਦੀ ਪੰਕਤੀ ਯਾਦ ਰੱਖਿਓ, ਕਿੱਦੇ ਬੰਦੇ ਖੋਜ ਦਿਲ ਹਰ ਰੋਜ਼, ਤਾਂ ਕਿਹਾ ਵੀ ਉਹਨਾਂ ਨੂੰ ਝੂਠੇ ਲੱਗੇ, ਦਿਲ ਕਾ ਫਿਕਰ ਨਾ ਜਾਏ। ਕਿੰਨਾ ਦਾ ਨਹੀਂ ਜਾਂਦਾ ਜਿਹੜੇ ਇਹਦੇ ਧਾਰਮਿਕ ਗ੍ਰੰਥਾਂ ਦੇ ਗਿਆਨ ਵਿੱਚ, ਉਹਦੇ ਦਾਇਰੇ ਵਿੱਚ, ਉਹਦੀ ਸਿੱਖਿਆ ਚ ਆਪਣੇ ਆਪ ਨੂੰ ਵਾਚਦੇ ਨਹੀਂ, ਉਹਨਾਂ ਦਾ ਝੋਰਾ, ਉਹਨਾਂ ਦਾ ਡਰ ਫਿਕਰ ਖਤਮ ਨਹੀਂ ਹੁੰਦਾ ਜੀ।
ਟੁੱਕ ਦਮ ਕਰਾਰੀ ਜੋ ਕਰ ਹੋ, ਹਾਜ਼ਰ ਹਜ਼ੂਰ ਖੁਦਾਏ।
ਤੇ ਕਿਸੇ ਨੇ ਪੁੱਛਿਆ ਜੀ ਫਿਰ ਫਿਕਰ ਜਾਂਦਾ ਕਿੰਨਾ ਦਾ? ਬਾਬਾ ਕਬੀਰ ਸਾਹਿਬ ਕਹਿੰਦੇ ਫਿਕਰ ਉਹਨਾਂ ਦਾ ਜਾਂਦਾ ਹੈ ਜਿਹੜੇ ਫਿਰ ਉਸ ਧਾਰਮਿਕ ਗ੍ਰੰਥ ਦੇ, ਗੁਰੂ ਦੇ ਗਿਆਨ ਵਿੱਚ, ਗੁਰੂ ਦੇ ਬਚਨਾਂ ਵਿੱਚ ਚੱਲਦੇ ਨੇ ਨਾ। ਸੁਣਿਓ, ਟੁੱਕ ਦਮ ਦਾ ਅਰਥ ਹੈ ਰਤਾ ਭਰ, ਜਿਹਨੂੰ ਆਪਾਂ ਕਹੀਏ ਕੇਵਲ ਇੱਕ ਛਿਣ ਵੀ ਵੱਡਾ ਹੈ, ਸ਼ਬਦ ਵਰਤਣਾ ਪਏਗਾ, ਛਿਣ ਪਲ ਰੱਤੀ ਭਰ ਵੀ ਮਨ ਟਿਕ ਜਾਏ ਨਾ। ਟੁੱਕ ਦਮ ਕੁਰਾਰੀ, ਇੱਥੇ ਕਰਾਰੀ ਦਾ ਅਰਥ ਟਿਕਾ, ਟਿਕ ਜਾਏ, ਸਹਿਜ ਚ ਆ ਜਾਏ। ਕਹਿੰਦੇ ਮਨ ਕਦੇ ਇੱਕ ਰੱਤੀ ਭਰ ਵੀ ਸਹਿਜ ਚ ਆ ਜਾਏ ਨਾ ਤੇ ਕੀ ਹੋਏਗਾ ਜੀ? ਹਾਜ਼ਰ ਹਜ਼ੂਰ ਖੁਦਾਏ, ਪਰਮਾਤਮਾ ਥੋੜੀ ਦੂਰ ਹੈ, ਸਾਰੇ ਵਿਆਪਕ ਹੈ, ਹੈ ਇੱਕ। ਫਿਰ ਸਮਝਿਓ, ਹਾਜ਼ਰ ਹਜ਼ੂਰ ਹੈ, ਜਦੋਂ ਟਿਕ ਗਿਆ ਨਾਲ ਦੀ ਨਾਲ ਜੁੜ ਜਾਏਗਾ। ਬਹੁਤ ਵਾਰੀ ਦਾਸ ਅਜੋਕੀਆਂ ਉਦਾਹਰਨਾਂ ਤੁਹਾਨੂੰ ਦਿੰਦਾ ਹੈ, ਸਾਰੇ ਕਿਸੇ ਕੇਬਲ ਦਾ, ਕਿਸੇ ਫੋਨ ਦਾ, ਕਿਸੇ ਨੈਟਵਰਕ ਦੀਆਂ ਵਾਈਬ੍ਰੇਸ਼ਨ ਨੇ ਜਿਹੜੀਆਂ, ਤਰੰਗਾਂ ਨੇ, ਵੇਵ ਜੋ ਚੱਲ ਰਹੀਆਂ, ਧਿਆਨ ਨਾਲ ਸਮਝਿਓ। ਤੇ ਜੇ ਮੇਰੇ ਕੋਲ ਹੀ ਫੋਨ ਨਹੀਂ ਤੇ ਮੈਂ ਉਹਦੇ ਨਾਲ ਕਿਵੇਂ ਜੁੜ ਸਕਾਂਗਾ? ਤੇ ਜੇ ਮੇਰੇ ਕੋਲ ਫੋਨ ਨਹੀਂ ਤੇ ਮੈਂ ਕਹਾਂ ਵੀ ਇੱਥੇ ਕਿਸੇ ਸਿਮ ਦੀਆਂ, ਕਿਸੇ ਨੈਟਵਰਕ ਦੀਆਂ ਤਰੰਗਾਂ ਇਹ ਨੇ, ਤੇ ਮੇਰਾ ਝੂਠ ਹੋਏਗਾ, ਕਿਉਂਕਿ ਮੇਰੇ ਕੋਲ ਸਾਧਨ। ਜਦੋਂ ਮੇਰੇ ਕੋਲ ਸਾਧਨ ਆ ਗਿਆ, ਉਹ ਨੈਟਵਰਕ, ਉਹ ਸਾਰੀ ਚੀਜ਼ ਮੇਰੇ ਕੋਲ ਆ ਜਾਏ। ਤੇ ਆਏਗਾ ਕਦੋਂ? ਆਪਾਂ ਆਮ ਦੀਆਂ ਜ਼ਿੰਦਗੀ ਦੀਆਂ ਗੱਲਾਂ ਨੇ ਜੀ, ਅਸੀਂ ਕਹਿੰਦੇ ਇਹ ਥਾਂ ਤੇ ਨੈਟਵਰਕ ਨਹੀਂ, ਥੋੜਾ ਉੱਪਰ ਜਾ ਤੇ ਆ ਜਾਏਗਾ। ਤੇ ਜਦੋਂ ਥੋੜੀਆਂ ਜਿਹੀਆਂ ਚਾਰ ਪੌੜੀਆਂ ਉੱਪਰ ਚੜ੍ਹੇ, ਤੇ ਆਪਾਂ ਆਮ ਹੀ ਰੋਜ਼ ਕਹਿੰਦੇ ਹਾਂ ਵੀ ਹੁਣ ਠੀਕ ਹੈ, ਤੇ ਬੰਦਾ ਉੱਥੇ ਟਿਕ ਜਾਂਦਾ। ਬਿਲਕੁਲ ਮਨ ਦੀ ਹਾਲਤ ਵੀ ਇਹ ਹੈ, ਜਿੰਨੀ ਦੇਰ ਦੁਨੀਆਂ ਚ ਡਿੱਗਿਆ ਰਹੇਗਾ, ਖਚਤ ਰਹੇਗਾ, ਇਹ ਪ੍ਰਭੂ ਦੀ ਜਿਹੜੀ ਉਹ ਦਾਤ ਹੈ ਨਾ, ਜਿਹੜਾ ਮਿਲਾਪ ਦਾ ਨੈਟਵਰਕ ਹੈ, ਪਕੜੇਗਾ ਨਹੀਂ, ਗੁਰੂ ਸ਼ਬਦ ਨੂੰ ਉੱਪਰ ਉਠਾਏਗਾ। ਤੇ ਜਦੋਂ ਥੋੜਾ ਜਿਹਾ ਉੱਪਰ ਗਿਆ, ਤੇ ਫਿਰ ਕੀ ਹੋਇਆ ਜੀ? ਫਿਰ ਕਦੇ ਰੱਬ ਦੇ ਪਿਆਰਿਆਂ ਨੂੰ ਪੁੱਛਿਓ, ਫਿਰ ਜਦੋਂ ਉਹਦੇ ਨਾਲ ਗੱਲ ਰਲ ਗਈ, ਉਹਦੇ ਨਾਲ ਨੈਟਵਰਕ ਮਿਲ ਗਿਆ, ਉਹਦੀਆਂ ਵੇਵਜ ਪਕੜ ਵਿੱਚ ਆ ਗਈਆਂ, ਤੇ ਫਿਰ ਕੀ ਕਿਹਾ ਭਗਤ ਸਾਹਿਬਾਨ ਜੀ ਨੇ? ਭਗਤ ਨਾਮਦੇਵ ਸਾਹਿਬ ਕਹਿੰਦੇ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਟੁੱਕ ਦਮ ਕਰਾਰੀ ਜੋ ਕਰੋ। ਕੇਵਲ ਰੱਤੀ ਭਰ ਲਈ ਜਦੋਂ ਟਿਕ ਗਿਆ ਨਾ, ਹਾਜ਼ਰ ਹਜ਼ੂਰ ਖੁਦਾਏ, ਨਾਲ ਦੀ ਨਾਲ ਪ੍ਰਾਪਤੀ ਹੋ ਜਾਏਗੀ। ਤੇ ਦੂਜੀ ਬੇਨਤੀ ਅੱਗੇ ਚੱਲ ਕੇ ਆਪਾਂ ਸੰਖੇਪ ਸਮਝਾਂਗੇ, ਰਹਾਉ ਦੀ ਪੰਕਤੀ ਦੇ ਨਾਲ ਨਾਲ, ਕਿ ਖੇਡ ਕੀ ਹੈ। ਇੱਕ ਬੇਨਤੀ ਇੱਥੇ ਕਰਾਂ, ਤੁਹਾਨੂੰ ਧਿਆਨ ਨਾਲ ਸੁਣਿਓ, ਦੋ ਖੋਜਾਂ ਨੇ ਦੁਨੀਆ ਚ, ਬਹੁਤ ਪਿਆਰ ਨਾਲ ਸੁਣਿਓ। ਇੱਕ ਖੋਜ ਹੈ ਪਦਾਰਥ ਦੀ, ਭੌਤਿਕਤਾ ਦੀ, ਫਿਜ਼ਿਕਸ ਦੀ। ਦੂਜੀ ਖੋਜ ਹੈ ਪਰਮਾਰਥ ਦੀ। ਫਰਕ ਪਤਾ ਕੀ ਹੈ? ਅੱਜ ਅਸੀਂ ਕਿਉਂ ਉਸ ਪਾਸੇ ਢਹਿ ਢੇਰੀ ਹੋ ਗਏ, ਕੇਵਲ ਪਦਾਰਥ ਵਾਲੇ ਪਾਸੇ, ਕੇਵਲ ਸਾਇੰਸ ਦਾ ਰੌਲਾ। ਅਸਲ ਵਿੱਚ ਕੀ ਹੈ? ਪਦਾਰਥ ਨੂੰ ਬਾਹਰੋਂ ਨਾ ਵੇਖਿਆ ਜਾਵੇ ਨਾ, ਤੇ ਪਦਾਰਥ ਦੀ ਕਦੇ ਖੋਜ ਨਹੀਂ ਹੋ ਸਕਦੀ। ਜਾਂ ਹੋਰ ਸੌਖਾ ਕਰਦੇ ਹੋ, ਤੁਸੀਂ ਤੁਹਾਡੇ ਪਕੜ ਚ ਆ ਜਾਏ, ਇਕੱਲੇ ਇਕੱਲੇ ਦੇ ਜਿਹਨੇ ਸੁਣ ਰਹੇ ਹੋ, ਸਮਝ ਰਹੇ ਹੋ, ਗੁਰੂ ਰਹਿਮਤ ਕਰੇ। ਪਦਾਰਥ ਬਾਹਰੋਂ ਦਿਸਦਾ ਤੇ ਅੰਦਰ ਜਾਂਦਾ, ਇੱਦਾਂ ਹੀ ਹੁੰਦਾ ਨਾ। ਆਪਣੇ ਘਰ ਬੱਚਾ ਜਨਮਿਆ ਹੀ ਨਹੀਂ ਤੇ ਆਪਾਂ ਨੂੰ, ਆਪਾਂ ਕਹਿੰਦੇ ਸਾਡਾ ਕੋਈ ਬੱਚਾ ਨਹੀਂ। ਬੱਚੇ ਨੂੰ ਬਾਹਰੋਂ ਵੇਖਿਆ ਸੀ ਪਹਿਲਾਂ, ਤੇ ਉਹ ਸਾਡੇ ਅੰਦਰ ਵੱਸ ਗਿਆ, ਫਿਰ ਅਸੀਂ ਭੁੱਲਦੇ ਨਹੀਂ ਉਹਨੂੰ ਕਦੇ। ਉਹਦੇ ਵਰਗੀ ਵੀ ਕੋਈ ਫੋਟੋ ਦਿਸ ਜਾਏ ਤੇ ਆਪਾਂ ਦੁਨੀਆ ਨੂੰ ਕਹਿੰਦੇ ਹਾਂ ਮੇਰੇ ਬੱਚੇ ਵਰਗਾ ਬਿਲਕੁਲ। ਫਿਰ ਸਮਝੋ, ਪਦਾਰਥ ਬਾਹਰੋਂ ਦਿਸਦਾ, ਅੰਦਰ ਵੱਸਦਾ, ਅੰਦਰ ਫੇਰ ਵੱਸਦਾ, ਪਹਿਲਾਂ ਬਾਹਰੋਂ ਦਿਸਦਾ। ਪਰਮਾਰਥ ਬਿਲਕੁਲ ਉਲਟ ਹੈ, ਪ੍ਰਭੂ ਪਹਿਲਾਂ ਅੰਦਰੋਂ ਦਿਸਦਾ ਫਿਰ ਬਾਹਰੋਂ ਦਿਸਦਾ ਹੈ। ਜਿੰਨੀ ਦੇਰ ਅੰਦਰਲੀ ਅੱਖ ਨਹੀਂ, ਉਨੀ ਦੇਰ ਬਾਹਰ ਦੀਆਂ ਅੱਖਾਂ ਚੋਂ ਨਹੀਂ ਦੱਸੇਗਾ। ਹਜ਼ਰ ਹਜ਼ੂਰ ਖੁਦਾ ਨਾਨਕ ਸੇ ਅੱਖੜੀਆਂ ਬੇਅੰਨ, ਜਿੰਨੀ ਦਿਸਿੰਦੋ ਮਾਂ ਪਿਰੇ, ਭੈ ਕੇ ਚਰਨ ਕਰ ਭਾਵ ਕੇ ਲੋਹੇ ਨੂੰ ਸੁਰਤ ਕਰੇ, ਨਾਨਕ ਕਹੇ ਸਿਆਣੀਏ ਕੰਤ ਮਿਲਾਵਾ ਹੋਏ। ਹਾਜ਼ਰ ਹਜ਼ੂਰ ਖੁਦਾਏ, ਜਿੰਨੀ ਦੇਰ ਅੰਦਰੋਂ ਨਹੀਂ ਮੈਨੂੰ ਦਿਸਿਆ ਬਾਹਰੋਂ ਨਹੀਂ ਦਿਸੇਗਾ। ਇਹਦੀ ਤੀਜੀ ਉਦਾਹਰਨ ਵੀ ਦਿਆਂ ਤੁਹਾਨੂੰ, ਸੁਣਿਓ ਪਿਆਰ ਨਾਲ। ਜਿੰਨੀ ਦੇਰ ਬ੍ਰੇਨ ਚੋਂ ਅੱਖਾਂ ਦਾ ਸੈਂਸਰ ਠੀਕ ਨਾ ਹੋਵੇ, ਮੈਡੀਕਲੀ ਸਮਝ ਲਓ, ਤੇ ਤੁਹਾਡੇ ਸਾਹਮਣੇ ਜੋ ਮਰਜ਼ੀ ਪਿਆ ਹੋਵੇ ਨਹੀਂ ਦਿਸਦਾ। ਅੱਖਾਂ ਦੀ ਰੋਸ਼ਨੀ ਅੰਦਰੋਂ ਚਲੀ ਜਾਏ, ਬਾਹਰ ਪਦਾਰਥ ਪਿਆ ਨਹੀਂ ਦਿਸਦਾ। ਕਿਉਂ? ਕਿਉਂਕਿ ਪਦਾਰਥ ਵੀ ਅੱਖਾਂ ਉਸੇ ਨੂੰ ਵੇਖਦੀਆਂ ਜੀ ਜਿਹਦੇ ਤੇ ਰੋਸ਼ਨੀ ਪੈਂਦੀ ਹੈ। ਘਰ ਦੇ ਕਮਰੇ ਚ ਲਾਈਟ ਚਲੀ ਜਾਏ, ਜਿਹੜਾ ਮੇਜ਼ ਰੋਜ਼ ਜਿਹਦੇ ਤੇ ਬਹਿ ਕੇ ਬੰਦਾ ਭੋਜਨ ਕਰਦਾ ਜਾਂ ਕੁਝ ਲਿਖਦਾ ਪੜ੍ਹਦਾ, ਉਸੇ ਮੇਜ਼ ਚ ਠੇਡੇ ਖਾਈ ਜਾਂਦਾ। ਕਿਉਂ? ਕਿਉਂਕਿ ਬਾਹਰੋਂ ਦਿਸਣੋਂ ਹਟ ਗਿਆ। ਬਾਹਰੋਂ ਨਹੀਂ ਦਿਸਦਾ, ਅੰਦਰ ਅਨੁਭਵ ਨਹੀਂ ਹੁੰਦਾ ਪਦਾਰਥ ਦਾ, ਤੇ ਪ੍ਰਭੂ ਦਾ ਜਿੰਨੀ ਦੇਰ ਅੰਦਰੋਂ ਅਨੁਭਵ ਨਹੀਂ ਹੁੰਦਾ ਉਹ ਬਾਹਰੋਂ ਨਹੀਂ ਦਿਸਦਾ। ਤਾਂ ਕਿਹਾ ਟੁੱਕ ਦਮ ਕਰਾਰੀ ਜੋ ਕਰੋ, ਜਿਹਦੇ ਅੰਦਰ ਇੱਕ ਸੈਂਕੜਲੇ ਵੀ ਟਿਕ ਗਿਆ, ਹਾਜ਼ਰ ਹਜ਼ੂਰ ਖੁਦਾਏ, ਉਹਦੇ ਪਤਾ ਲੱਗ ਜਾਏਗਾ। ਸਭ ਮੈਂ ਜੋਤ, ਜੋਤ ਹੈ ਸੋਏ, ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਫਿਰ ਹਰ ਪਾਸੇ ਉਹ ਪਸਰਿਆ ਹੋਇਆ ਦਿਖਦਾ ਹੈ ਜੀ।
ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸਾਨੀ ਮਾਹੇ।
ਬਹਿਸ ਮੁਬਾਸਿਆਂ ਚੋਂ ਬਚ ਜਾਏਗਾ, ਦਿਲ ਕਾ ਫਿਕਰ ਚਲਾ ਜਾਏਗਾ, ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਕਦੋਂ? ਸਤਿਗੁਰੂ ਨੇ ਬਾਣੀ ਅੰਦਰ ਬਹੁਤ ਤੇਰੇ ਪ੍ਰਮਾਣ ਦਿੱਤੇ ਨੇ। ਸਤਿਗੁਰੂ ਨੇ ਅੰਮ੍ਰਿਤ ਬਚਨਾਂ ਅੰਦਰ ਕਿਹਾ ਨਾ, ਮੰਮਾ ਮਨ ਸਿਓ ਕਾਜ ਹੈ, ਮਨ ਸਾਧਾ ਸਿੱਧ ਹੋਏ। ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾਹ ਮਿਲਿਆ ਨਾ ਕੋਏ। ਕਿਤੇ ਕਿਹਾ ਮਨ ਮਨ ਦੇ ਅੰਦਰ ਖੋਜ, ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਦੇ ਹੋ, ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਪਰ ਯਾਦ ਰੱਖਿਓ ਇੱਕ ਨੁਕਤਾ ਇੱਥੇ, ਉਹ ਤਾਂ ਸੰਗ ਸਮਾਇਆ ਹੋਇਆ ਕਿਉਂਕਿ ਉਹਦੀ ਹੋਂਦ ਹੈ। ਇਹਦਾ ਮਤਲਬ ਗੁਰਮਤ ਦਾ ਸ਼ਬਦ ਲੈ ਕੇ ਇਹ ਨਹੀਂ ਕਹਿਣਾ ਵੀ ਉਹ ਕੇਵਲ ਪਸਰਿਆ ਹੋਇਆ, ਹੋਰ ਉਹ ਕੋਈ ਨਹੀਂ। ਤੇ ਕਈ ਵਾਰ ਬੇਨਤੀ ਤੁਹਾਨੂੰ ਕਰ ਚੁੱਕਿਆ ਇਸ ਪਾਵਨ ਸਥਾਨ ਤੋਂ ਕਿ ਸ੍ਰਿਸ਼ਟੀ ਬਣੀ ਨੂੰ ਤੇ ਸਾਇੰਸਦਾਨਾਂ ਦੇ ਵੱਖ ਵੱਖ ਖਿਆਲ ਨੇ, ਕੋਈ ਕਿੰਨੇ ਸਾਲ ਮੰਨਦਾ, ਕੋਈ 4 ਅਰਬ ਸਾਲ ਮੰਨਦਾ, ਕੋਈ 4.5 ਅਰਬ ਸਾਲ ਮੰਨਦਾ, ਉਹ ਤੇ ਉਦੋਂ ਪਹਿਲਾਂ ਵੀ ਹੈ ਨਾ। ਹੁਣ ਉਹ ਕੇਵਲ ਪਸਰਿਆ ਹੈ, ਜਿਹਦੇ ਪਸਾਰਾ ਨਹੀਂ ਰਹੇਗਾ ਉਹ ਤਾਂ ਵੀ ਮੌਜੂਦ ਰਹੇਗਾ। ਇਸ ਲਈ ਜਿੱਦੇ ਆਪਣੇ ਆਪ ਨੂੰ ਖੋਜਣ ਲੱਗ ਪਿਆ, ਬੰਦੇ ਖੋਜ ਦਿਲ ਹਰ ਰੋਜ਼, ਉਹਦੇ ਕੀ ਹੋਏਗਾ, ਉਹਦੇ ਤੇਰੀਆਂ ਪਰੇਸ਼ਾਨੀਆਂ ਇਹ ਸਾਰੀਆਂ ਖਤਮ ਹੋਣਗੀਆਂ। ਪਰੇਸ਼ਾਨੀ ਕਾਹਦੇ ਕਰਕੇ? ਮਨ ਕਰਕੇ ਹੈ। ਜਿਹਦੇ ਮਨ ਟਿਕ ਗਿਆ ਨਾ ਜੀ, ਉਹਦੇ ਪਰੇਸ਼ਾਨੀਆਂ ਖਤਮ ਹੋਣਗੀਆਂ। ਤੇ ਫਿਰ ਸੁਣਿਓ, ਜਿੰਨੀ ਦੇਰ ਮੇਰਾ ਮਨ ਪਰੇਸ਼ਾਨ ਹੈ ਨਾ, ਮੇਰੇ ਸਾਹਮਣੇ ਸੁੱਖ ਸਹੂਲਤਾਂ ਖੜੀਆਂ ਕਰਦੇ ਹੋ, ਮੇਰੇ ਸਾਹਮਣੇ ਪਦਾਰਥ ਰੱਖਦੇ ਹੋ, ਤੇ ਗੁਰੂ ਗ੍ਰੰਥ ਸਾਹਿਬ ਨੇ ਤੇ ਪਹਿਲੇ ਇਹਨੇ ਬਚਨ ਕੇ ਇੱਕ ਨੁਕਤਾ ਹੋਰ ਸੁਣਿਓ। ਅੱਜ ਦੋ ਸ਼ਬਦ ਨੇ, ਇੱਕ ਸ਼ਬਦ ਹੈ ਸਾਇਨਸ, ਪੜ੍ਹੇ ਲਿਖੇ ਹੋ, ਇੱਕ ਸ਼ਬਦ ਹੈ ਸਾਇਨ। ਜੇ ਤੁਹਾਨੂੰ ਕੋਈ ਪੁੱਛੇ, ਕਿਉਂਕਿ ਜਦੋਂ ਬੇਨਤੀ ਕਰਦਾ ਤੇ ਕਈ ਵਾਰੀ ਗੁਰਮ ਪਿਆਰੇ ਫੋਨ ਤੇ ਜਾਂ ਉਦਾਂ ਇਹ ਵਿਚਾਰ ਕਰਦੇ ਨੇ ਵੀ ਕੀ ਫਿਰ ਗੁਰੂ ਗ੍ਰੰਥ ਸਾਹਿਬ ਸਾਇਨਸ ਨੂੰ ਮੁੱਖ ਰੱਖ ਕੇ ਲਿਖੇ ਗਏ। ਨਹੀਂ ਨਹੀਂ, ਅਸਲ ਵਿੱਚ ਕੀ ਹੈ, ਸਾਇਨਸ ਪਦਾਰਥ ਨੂੰ ਵੇਂਦੀ ਹੈ ਬਣੇ ਤੋਂ ਬਾਅਦ। ਨੁਕਤਾ ਫਿਰ ਵੇਖਿਓ, ਫਿਰ ਜਿੰਨੀ ਦੇਰ ਪਾਣੀ ਨਹੀਂ ਸੀ ਬਣਿਆ, ਸਾਇੰਸ ਨੂੰ ਕੀ ਪਤਾ ਕਿ ਪਾਣੀ ਕੀ ਹੈ। ਪਾਣੀ ਬਣ ਵੀ ਗਿਆ ਤੇ ਅਜੇ 200 ਸਾਲ ਹੀ ਹੋਏ, 1783 ਚ ਪਤਾ ਲੱਗਾ ਕਿ ਸਾਇੰਸ ਪਾਣੀ ਜਿਹੜਾ H2O ਹੈ, ਦੋ ਹਿੱਸੇ ਹਾਈਡਰੋਜਨ, ਇੱਕ ਹਿੱਸਾ ਆਕਸੀਜਨ ਹੈ। ਪਰ ਯਾਦ ਰੱਖਿਓ ਪਾਣੀ ਪਹਿਲਾਂ ਵੀ ਤਾਂ ਗੈਸਾਂ ਦਾ ਬਣਿਆ ਸੀ ਨਾ, ਪਦਾਰਥ ਪਹਿਲਾਂ ਬਣਦਾ। ਫਿਰ ਸੁਣਿਓ ਸਾਇੰਸ ਕੇਵਲ ਖੋਜ ਦੀ ਹੈ ਕਿਵੇਂ ਬਣਿਆ ਤੇ ਕਾਹਦੇ ਤੋਂ ਬਣਿਆ। ਧਰਮ ਬਣਨ ਦੇ ਨਾਲ ਪਹਿਲਾਂ ਦੱਸ ਦਿੰਦਾ ਕਿ ਬਣਿਆ ਇਹਦੇ ਨਾਲ। ਸਾਇੰਸ ਉਹਨੂੰ ਖੋਜ ਲੈਂਦੀ ਹੈ ਕਾਹਦੇ ਤੋਂ ਬਣਿਆ ਤਾਂ ਕਿ ਅੱਗੇ ਸੌਖਾ ਹੋ ਜਾਏ। ਖੂਨ ਦਾ ਪਤਾ ਲੱਗ ਗਿਆ ਕਾਹਦੇ ਤੋਂ ਬਣਦਾ ਕਿਵੇਂ ਬਣਦਾ ਤੇ। ਪਰ ਫਿਰ ਯਾਦ ਰੱਖਿਓ ਜੇ ਬਹੁਤ ਮਾਣ ਕਰਦੇ ਹੋ ਤੇ ਅਜੇ ਤੱਕ ਤੁਪਕਾ ਖੂਨ ਦਾ ਸਾਇੰਸ ਪੈਦਾ ਨਹੀਂ ਕਰ ਸਕੇ। ਅੱਗੇ ਵੀ ਬੇਨਤੀ ਕੀਤੀ ਹੈ, ਫਿਰ ਯਾਦ ਰੱਖਿਓ ਉਹੀ ਦੋ ਗੈਸਾਂ ਅੱਜ ਬੰਦਾ ਤਰਕ ਕਰਦਾ ਨਾ। ਵੈਸੇ ਸਿੱਖੀ ਦੇ ਧਰਮ ਵਿੱਚ ਤਰਕ ਨਹੀਂ ਹੁੰਦੀ। ਬੰਦਾ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਤਰਕਾਂ ਕੀਤੀਆਂ, ਤੁਸੀਂ ਮੈਨੂੰ ਗੁਰੂ ਗ੍ਰੰਥ ਸਾਹਿਬ ਸ਼ਬਦ ਆਉਂਦਾ ਤਰੀਕਤ, ਭਗਤ ਨਾਮਦੇਵ ਸਾਹਿਬ ਦੀ ਬਾਣੀ ਸ਼ਬਦ ਆਉਂਦਾ ਤਰਕ, ਪਰ ਉਹਨਾਂ ਨੇ ਕਿਹਾ ਤਰਕ ਕਰ। ਉਹ ਕਹਿੰਦੇ ਤਰਕ ਨਾ ਚਾਹ ਭਰਮੀਆਂ ਚਾਹ। ਅਸਲ ਵਿੱਚ ਇੱਥੇ ਭਾਵਨਾ ਹੈ, ਪਿਆਰ ਹੈ। ਦੱਸੋ ਮੈਨੂੰ ਇੱਕ ਵੀ ਸ਼ਬਦ ਲੱਭ ਕੇ ਬਾਅਦ ਕੋਈ ਦੱਸਦਾ ਵੀ ਕਿੱਥੇ ਤਰਕ ਕੀਤੀ ਹੋਈ। ਤਰਕ ਹੁੰਦੀ ਕੇਵਲ ਸ਼ੰਕਾ ਕਰਨਾ। ਧਰਮ ਸਿਖਾਉਂਦਾ ਵਿਵੇਕ। ਸਾਇੰਸ ਦੱਸਦੀ ਹੈ ਬਣਿਆ ਕਿਵੇਂ। ਧਰਮ ਪਹਿਲਾਂ ਦੱਸਦਾ ਹੈ ਕਿ ਹੋਂਦ ਵਿੱਚ ਆ ਗਈ ਆ ਚੀਜ਼। ਤਾਂ ਜਿਹੜੀ ਬੇਨਤੀ ਕਰਨ ਲੱਗਾ ਤੁਹਾਨੂੰ ਉਸ ਗੱਲ ਨੂੰ ਪਕੜ ਵਿੱਚ ਲਿਆਇਓ। ਬੰਦੇ ਖੋਜ ਦਿਲ ਹਰ ਰੋਜ਼। ਗੁਰੂ ਗ੍ਰੰਥ ਸਾਹਿਬ ਚ ਉਹਨੇ ਕਿਹਾ ਜੀ ਕੀ ਸਾਇੰਸ ਹੈ। ਮੈਂ ਕਿਹਾ ਨਹੀਂ, ਅਸਲ ਵਿੱਚ ਸਾਇੰਸ ਨਹੀਂ। ਸਾਇੰਸ ਦਾ ਪਤਾ ਲੱਗ ਗਿਆ ਸਾਇੰਸ ਨੂੰ ਆਹ ਪਦਾਰਥ ਏਦਾਂ ਏਦਾਂ, ਤੇ ਫਿਰ ਇੱਥੇ ਲਿਖਿਆ ਕੀ ਹੋਇਆ? ਇੱਥੇ ਸਾਈਨ ਲਿਖੇ ਹੋਏ ਨੇ। ਸਾਇੰਸ ਨੇ ਲੱਭਿਆ ਕਿ ਏਦਾਂ ਏਦਾਂ, ਸਾਈਨ ਪਹਿਲਾਂ ਦੇ ਦਿੱਤੇ ਗੁਰੂ ਗ੍ਰੰਥ ਸਾਹਿਬ ਅੰਦਰ। ਇਹ ਸਾਈਨ ਦਿੱਤੇ ਕੇਵਲ ਤੁਹਾਨੂੰ ਸਿਗਨਲ ਕਹਿ ਲਓ, ਡਾਇਰੈਕਸ਼ਨਾਂ ਕਹਿ ਲਓ, ਸਾਈਨ ਕਹਿ ਲਓ, SIGN ਵਾਲਾ। ਇਸ ਲਈ ਕਿਹਾ ਜੇ ਪਰੇਸ਼ਾਨੀਆਂ ਖਤਮ ਕਰਨੀਆਂ ਨਾ ਤੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਬੰਦੇ ਖੋਜ ਦਿਲ ਹਰ ਰੋਜ਼, ਮਿਲੇਗਾ ਕੀ ਨਾ ਫਿਰ ਪਰੇਸ਼ਾਨੀ ਮਾਹੇ। ਮਨ ਦੀ ਹਰੇਕ ਪਰੇਸ਼ਾਨੀ ਖਤਮ ਹੋਏਗੀ ਤੇ ਜਦੋਂ ਮਨ ਟਿਕ ਗਿਆ, ਇੱਕ ਨੁਕਤਾ ਹੋਰ ਲਿਓ, ਜ਼ਿੰਦਗੀ ਸੁਖਾਲੀ ਹੋ ਜਾਏ। ਕਿਉਂਕਿ ਅੱਜ ਅਸੀਂ ਧਰਮ ਕਮਾਉਣੇ ਆ, ਬਾਣੀ ਵੀ ਪੜ੍ਹਨੇ ਆ, ਤੇ ਪਰੇਸ਼ਾਨੀ ਖੜੀ ਰਹਿੰਦੀ ਸਾਡੇ ਸਾਹਮਣੇ। ਜਿਹੜਾ ਸ਼ਬਦ ਹੈ ਨਾ, ਬਹੁਤ ਧਿਆਨ ਨਾਲ ਸੁਣਨਾ। ਦੁਨੀਆਂ ਚ ਕੋਈ ਯੰਤਰ ਨਹੀਂ ਬਣਿਆ, ਕੋਰੇ ਕਾਗਜ਼ ਤੇ ਲਿਖ ਲਿਓ, ਜਿਹੜਾ ਮਨ ਨੂੰ ਇਕਾਗਰ ਕਰਦਾ। ਜਿਵੇਂ ਜਿਵੇਂ ਮਨ ਸਾਫ਼ ਹੋਏਗਾ, ਵਿਕਲਪ ਖਤਮ ਹੋਣਗੇ, ਸੰਕਲਪ ਖਤਮ ਹੋਣਗੇ, ਜਿਵੇਂ ਜਿਵੇਂ ਮਨ ਦੀ ਅੰਦਰ ਦਾ ਜਿਹੜਾ ਮਨ ਦਾ ਅੰਦਰ ਦਾ ਆਪਾਂ ਕਹੀਏ ਇਹਦੇ ਸੰਕਲਪ ਵਿਕਲਪ ਜਾਣਗੇ, ਟਿਕੇਗਾ, ਸ਼ੁੱਧ ਹੋਏਗਾ, ਟਿਕੇਗਾ। ਜਿਵੇਂ ਜਿਵੇਂ ਟਿਕੇਗਾ ਇਕੱਠਾ ਹੋਏਗਾ, ਜਿਵੇਂ ਜਿਵੇਂ ਇਕੱਠਾ ਹੋਏਗਾ ਸੁਖੀ ਹੋਏਗਾ। ਜਿਹਦਾ ਮਨ ਇਕੱਠਾ ਹੋ ਗਿਆ, ਛੋਟੀ ਜਿਹੀ ਉਦਾਹਰਨ ਦਿਆਂ, ਰਾਜਾ ਹੀਰਾ ਸਿੰਘ ਸੀ ਨਾਭੇ ਵਾਲਾ, ਨਾਭਾਪਤੀ, ਤੇ ਉਸ ਸਮੇਂ ਪੰਡਿਤ ਈਸ਼ਵਰ ਸਿੰਘ ਜੀ ਹੋਏ ਨੇ ਬੜੇ ਵਿਦਵਾਨ ਮਹਾਂਪੁਰਖ। ਅੱਜ ਤੇ ਸਾਨੂੰ ਸ਼ਬਦਾਂ ਤੋਂ ਨਫ਼ਰਤ ਹੈ ਨਾ। ਕਹਿੰਦੇ ਹੀਰਾ ਸਿੰਘ ਰਾਜੇ ਨੇ, ਅੱਜ ਦੀ ਗੱਲ ਨਹੀਂ ਜਦੋਂ ਹੋਇਆ, ਵੇਖੋ ਕਿੰਨਾ ਟਾਈਮ ਹੋ ਗਿਆ, ਉਹਨਾਂ ਟਾਈਮਾਂ ਚ 1,00,000 ਰੁਪਇਆ ਪੰਡਿਤ ਈਸ਼ਵਰ ਸਿੰਘ ਦੇ ਸਾਹਮਣੇ ਰੱਖਿਆ। ਕੀ ਹੁੰਦਾ ਮਨ ਦਾ ਰੱਜ ਜਾਣਾ, ਤੇ ਉਹਨੇ ਪੰਡ ਦੇ ਸਾਹਮਣੇ ਰੱਖ ਕੇ ਕਿਹਾ, ਉਹਨਾਂ ਨੇ ਉਹ ਮਾਇਆ ਨਹੀਂ ਸਨ ਲੈਂਦੇ, ਉਹਨਾਂ ਦੀ ਆਪਣੀ ਬਿਰਤੀ ਸੀ। ਅੱਜ ਵੀ ਐਸੇ ਮਹਾਂਪੁਰਖ ਹੈ ਨੇ, ਅਸੀਂ ਕਹਿੰਦੇ ਪਖੰਡ ਕਰਦੇ ਨਹੀਂ, ਉਹ ਰੱਜੇ ਹੋਏ ਨੇ। ਉਹਨਾਂ ਦੀ ਪਦਾਰਥ ਦੀ ਲੋੜ ਹੀ ਖਤਮ ਹੋ ਗਈ, ਪਦਾਰਥ ਪਰਮਾਰਥ ਰਹਿ ਗਿਆ ਕੇਵਲ। ਤੇ ਕਹਿੰਦੇ ਰਾਜਾ ਹੀਰਾ ਸਿੰਘ ਨੇ ਮਾਨ ਨਾਲ ਕਿਹਾ, ਕਹਿੰਦੇ ਪੰਡਿਤ ਜੀ ਲੈ ਲਓ ਇਹ 2-4। ਇਹ ਉਹਨਾਂ ਟਾਈਮਾਂ ਦੀ ਗੱਲ ਹੈ ਜਦੋਂ ਕਥਾ ਕੀਰਤਨ ਵਾਲੇ ਨੂੰ ਕੋਈ 1 ਪੈਸਾ ਦੇਣਾ ਵੀ ਮੁਨਾਸਬ ਨਹੀਂ ਸੀ ਸਮਝਦਾ। ਆਹ 10-5-10 ਰੁਪਈਏ ਤੇ ਥੋੜੇ ਟਾਈਮ ਤੋਂ ਸ਼ੁਰੂ ਹੋਇਆ ਨਾ। ਤੁਸੀਂ ਜਾਣਦੇ ਹੋ ਕਿੰਨੇ ਬਜ਼ੁਰਗ ਜਦੋਂ 1 ਰੁਪਈਆ ਵੀ ਕਦੇ ਕਥਾ ਕੀਰਤਨ ਵਾਲੇ ਨੂੰ ਕੋਈ ਰੱਖਦਾ ਸੀ, ਉਹ ਤੋਂ ਵੀ ਪਹਿਲਾਂ ਦੀਆਂ ਗੱਲਾਂ। ਉਹਨਾਂ ਨੇ ਕਿਹਾ ਲੈ ਲਓ ਇਹ 1-2-4 ਦਮੜੇ ਨਹੀਂ, ਇਹ ਰਾਜਾ ਹੀਰਾ ਸਿੰਘ ਦਾ ਦਿੱਤਾ 1,00,000 ਰੁਪਈਆ, 1,00,000 ਦਮੜਾ, ਤੇ ਨਾਲ ਸ਼ਬਦ ਪਤਾ ਕੀ ਕਹਿ? ਕਹਿੰਦੇ ਤੈਨੂੰ ਹੀਰਾ ਸਿੰਘ ਵਰਗਾ ਰਾਜਾ ਨਹੀਂ ਲੱਭੇਗਾ ਜਿਹੜਾ 1,00,000 ਰੁਪਈਆ ਇਕੱਠਾ ਹੀ ਦੇ। ਤੇ ਪੰਡਿਤ ਈਸ਼ਰ ਸਿੰਘ ਜੀ ਨੇ ਕਿਹਾ, ਉਹਨਾਂ ਮਹਾਂਪੁਰਖਾਂ ਨੇ, ਉਸ ਮਹਾਤਮਾ ਨੇ, ਕਹਿੰਦੇ ਪੰਡਿਤ, ਉਹਨਾਂ ਨੇ ਕਿਹਾ, ਰਾਜਾ ਜੀ ਮੈਂ ਮਾਣ ਤੇ ਨਹੀਂ ਕਰਦਾ, ਪਰ ਮੈਂ ਇੱਕ ਗੱਲ ਪੱਕੀ ਜਾਣਦਾ, ਜੇ ਰਾਜਾ ਹੀਰਾ ਸਿੰਘ ਵਰਗਾ ਦੂਜਾ ਕੋਈ ਨਹੀਂ ਨਾ ਮਿਲਣਾ ਮੈਨੂੰ ਜਿਹੜਾ 1,00,000 ਰੁਪਈਆ ਇਕੱਠਾ ਦੇਵੇ। ਤੇ ਉਹਨਾਂ ਨੇ ਉਹਨਾਂ ਨੂੰ ਬਾਣੀ ਸੁਣਾਈ ਸੀ, ਬਚਨ ਸੁਣਾਏ ਸਨ, ਤੇ ਕਹਿੰਦੇ ਤੈਨੂੰ ਵੀ ਪੰਡਿਤ ਈਸ਼ਰ ਸਿੰਘ ਵਰਗਾ ਵਿਰਲਾ ਹੀ ਲੱਭੂਗਾ। ਚੱਕ ਲਾਭ ਦੀਆਂ ਦਵੜੀਆਂ ਭਾਵੇਂ 10,00,000 ਰੱਖਦਾ, ਮੇਰੇ ਗੁਰੂ ਦੇ ਸ਼ਬਦ ਦੇ ਮੁਕਾਬਲੇ ਤੇਰਾ 10,00,000 ਵੀ ਕੱਖ ਨੇ, ਮੈਂ ਇਹਦੇ ਨਾਲ ਰੱਜਿਆ, ਤੇਰਾ ਪਦਾਰਥ ਕੀ ਰਜਾਏਗਾ? ਇਸ ਲਈ ਕੌਣ? ਜਿਹਨੇ ਆਪਣੇ ਦਿਲ ਨੂੰ ਖੋਜਿਆ, ਉਹਨਾਂ ਦੀ ਹਰੇਕ ਪਰੇਸ਼ਾਨੀ ਖਤਮ ਹੋ ਗਈ। ਕਦੋਂ? ਜਦੋਂ ਇਹ ਅੰਦਰ ਹਿਰਦਾ ਪ੍ਰਭੂ ਨਾਲ ਜੁੜਿਆ ਹੈ ਜੀ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ,
ਕਿਉਂਕਿ ਉਹਨਾਂ ਨੂੰ ਸਮਝ ਆ ਗਈ ਇਹ ਪਕੜ ਵਿੱਚ ਆਉਣ ਵਾਲੀ ਚੀਜ਼ ਨਹੀਂ, ਵਰਤਣ ਵਾਲੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਨੇ ਨਾ ਇਤਿਹਾਸ, ਉਹਨਾਂ ਨੇ ਕਿਹਾ ਕਿ ਔਰਤ ਇਮਾਨ, ਪੁੱਤਰ ਨਿਸ਼ਾਨ, ਤੇ ਨਾਲ ਯਾਦ ਰੱਖਿਓ ਦੌਲਤ ਗੁਜਰਾਨ। ਤੇ ਜਦੋਂ ਪੁੱਛਿਆ ਸੀ ਕਿ ਜਿਹੜਾ ਫਕੀਰ ਹਿੰਦੂ ਹੁੰਦਾ ਕਿ ਮੁਸਲਮਾਨ, ਤੇ ਪੀਰੀ ਮੀਰੀ ਦੇ ਮਾਲਕ ਨੇ ਕਿਹਾ ਸੀ ਫਕੀਰ ਨਾ ਹਿੰਦੂ ਨਾ ਮੁਸਲਮਾਨ, ਉਹ ਤੇ ਸਰਬ ਸਾਂਝਾ, ਜਿਹਦੇ ਤੇ ਯਾਦ ਰੱਖਿਓ ਸਟੈਂਪਾਂ ਲੱਗ ਜਾਣ ਉਹ ਰੱਬ ਦੇ ਪਿਆਰੇ ਨਹੀਂ, ਉਹ ਸਰਬ ਸਾਂਝੇ ਨੇ। ਠੀਕ ਹੈ ਕੋਈ ਆਪਣੀ ਨਜ਼ਰ ਨਾਲ ਉਹਨਾਂ ਨੂੰ ਪੱਖਪਾਤੀ ਵੇਖੇ, ਪਰ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਸਮਦ੍ਰਿਸ਼ਟੀ ਹੋ ਜਾਂਦੀ ਹੈ ਉਹਨਾਂ ਨੂੰ ਸਮਝ ਆਉਂਦੀ ਹੈ। ਜਿਨ੍ਹਾਂ ਨੂੰ ਸਮਝ ਆ ਗਈ, ਜਿਨ੍ਹਾਂ ਨੇ ਦਿਲ ਖੋਜਿਆ, ਜਿਨ੍ਹਾਂ ਨੇ ਹਿਰਦੇ ਚੋਂ ਪ੍ਰਭੂ ਦਾ ਮਿਲਾਪ ਕਰ ਲਿਆ, ਉਹਨਾਂ ਨੂੰ ਪਤਾ ਲੱਗਾ ਇਹ ਦੁਨੀਆਂ ਜਾਦੂ ਦਾ ਮੇਲਾ ਹੈ, ਪਕੜਾਉਣ ਵਾਲਾ ਕੁਝ ਵੀ ਨਹੀਂ ਹੈ ਜੀ। ਰਾਓ ਦੇ ਕੇ ਸਹਿਬ ਕਿਰਪਾ ਕਰਦੇ ਹਨ,
ਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾ ਹੋਏ।
ਤੇ ਕਹਿੰਦੇ ਪੜਨ ਵਾਲੇ ਇਸ ਕਰਕੇ ਪੜ ਪੜ ਕੇ ਖੁਸ਼ੀ ਹੋ ਜਾਂਦੇ, ਮੇਰੇ ਵਰਗਾ ਪੜਾਕੂ ਕੋਈ ਨੀ। ਵੇਖੋ ਪੜਨਾ ਬਹੁਤ ਚੰਗੀ ਗੱਲ, ਪਰ ਜੇ ਪੜ੍ਹ ਕੇ ਮਾਣ ਕਰੀਏ ਨਾ। ਤੇ ਵੇਖੋ ਆਮ ਕਹਾਵਤ ਹੈ ਸੰਗਤ ਜੀ ਕਿ ਦੀਵਾ ਰੌਸ਼ਨੀ ਵੀ ਕਰ ਦਿੰਦਾ, ਦੀਵਾ ਘਰ ਵੀ ਜਲਾ ਦਿੰਦਾ। ਗੁਰੂ ਦਾ ਸ਼ਬਦ, ਧਾਰਮਿਕ ਗ੍ਰੰਥਾਂ ਦਾ ਗਿਆਨ ਪ੍ਰਭੂ ਤੱਕ ਪਹੁੰਚਾ ਵੀ ਦਿੰਦਾ ਜੇ ਮਾਣ ਹੋ ਜਾਏ, ਤੇ ਯਾਦ ਰੱਖਿਆ ਜੇ ਦਬਾਅ ਵੀ ਦਿੰਦਾ, ਇਹ ਸਟ੍ਰੈਸ ਵੀ ਕਰ ਦਿੰਦਾ। ਦੁਨੀਆਂ 'ਚ ਆਪਾਂ ਕਿੰਨਿਆਂ ਨੂੰ ਵੇਖਦੇ ਹਾਂ, ਪਰ ਕਿੰਨਾ ਲਈ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾ ਹੈ, ਬਾਦ ਬਕਦੇ ਨੇ, ਵਿਵਾਦ ਪੈਦਾ ਕਰਦੇ ਨੇ। ਧਾਰਮਿਕ ਗ੍ਰੰਥਾਂ ਦੇ ਗਿਆਨ ਨੂੰ ਜਿਨ੍ਹਾਂ ਨੇ ਦੁਨੀਆਂ ਦੇ ਅੰਦਰ ਨੂੰ ਸਹਿਜ ਦੇਣਾ, ਟਿਕਾ ਦੇਣਾ, ਜੋੜਨਾ, ਪ੍ਰੇਮ ਪੈਦਾ ਕਰਨਾ, ਜਿਹੜੇ ਬਕਣ ਵਾਲੇ ਬੰਦੇ ਹੁੰਦੇ ਨੇ ਨਾ, ਉਹ ਸ਼ਬਦ ਨਾਲ ਹੀ ਉਹ ਦੁਨੀਆਂ ਦੇ ਅੰਦਰ ਵਿਵਾਦ ਪੈਦਾ ਕਰਦੇ ਹਨ।
ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ।
ਮਿਆਨੇਦਾਰ ਤੁਸੀਂ ਸਮਝਦੇ ਹੋ ਵਿਚਕਾਰ, ਹੱਕ ਸੱਚ ਖਾਲਕ, ਉਹ ਮਾਲਕ ਪ੍ਰਮਾਤਮਾ ਜਿਹੜਾ ਹੱਕ ਤੇ ਸੱਚ ਸਦਾ ਰਹਿਣ ਵਾਲਾ, ਤਿੰਨ ਕਾਲ ਸੱਤ ਹੈ, ਉਹ ਖਾਲਕ ਹੈ ਜਿਹੜਾ ਖਲਕ ਮਿਆਨੇ ਖਲਕਤ ਦੇ ਵਿੱਚ ਹੈ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਜਿਹਨੂੰ ਦਿਸ ਗਿਆ ਉਹ ਕਹਿੰਦਾ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਉਹਨੂੰ ਸਾਰੇ ਪਾਸੇ ਉਹ ਦਿਸਿਆ, ਪਰ ਇੰਨਾ ਸਮਝ ਆ ਗਈ ਸਿਆਮ ਮੂਰਤ ਨਾਹੇ, ਸਿਆਮ ਕਾਲਾ, ਕਿਉਂਕਿ ਜਦੋਂ ਆਪਾਂ ਵੇਖਦੇ ਹਾਂ ਸਿਆਮ ਮੂਰਤ ਸਨਾਤਨੀ ਮਤ ਅੰਦਰ, ਉਹਨਾਂ ਨੇ ਕਿਹਾ ਇਹ ਭਗਵਾਨ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨਹੀਂ, ਉਹ ਕੇਵਲ ਇੱਕ ਥਾਂ ਤੇ ਸਥਾਪਿਤ ਮੂਰਤ ਨਹੀਂ, ਭਾਵ ਉਹਨੂੰ ਸਰਬ ਵਿਆਪਕ ਜਦੋਂ ਵੇਖੇਗਾ ਉਹ ਖਲਕਤ ਵਿੱਚ ਵੀ ਸਮਾਇਆ ਹੋਇਆ ਹੈ ਜੀ।
ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰ ਦਨ ਬੂਦ।
ਅਸਮਾਨ ਦਾ ਇੱਥੇ ਅਰਥ ਆਕਾਸ਼ ਨਹੀਂ, ਜੇ ਉਹ ਹਿਰਦੇ 'ਚ ਵਸਿਆ ਨਾ, ਇੱਥੇ ਅਸਮਾਨ ਦਾ ਅਰਥ ਪਤਾ ਨਹੀਂ ਤੁਸੀਂ ਪ੍ਰਵਾਨੋਗੇ ਕਿ ਨਹੀਂ, ਇੱਥੇ ਅਸਮਾਨ ਦਾ ਅਰਥ ਹੈ ਉਹ ਤੇਰਾ ਦਸਵਾਂ ਦੁਆਰ। ਤੇ ਅੱਜ ਇੱਕ ਬੰਦਾ ਕਹਿੰਦਾ ਜੀ ਦਸਵਾਂ ਦੁਆਰ ਦਿਮਾਗ ਹੁੰਦਾ ਹੈ, ਤੇ ਦਿਮਾਗ ਤੇ ਉਹਨਾਂ ਦੇ ਬਹੁਤ ਜ਼ਿਆਦਾ ਕੰਮ ਕਰਦੇ ਹੈ ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਦਫ਼ਤਰਾਂ 'ਚ ਬਹਿ ਕੇ ਧਨ ਇਕੱਠਾ ਕਰ ਲਿਆ। ਬੜੇ ਬੜੇ ਅਫਸਰ ਹੁੰਦੇ, ਸਾਰੇ ਨਹੀਂ ਕੁਝ, ਪਰ ਯਾਦ ਰੱਖਿਓ ਅਸਮਾਨ ਦਸਵਾਂ ਦੁਆਰ ਹਿਰਦੇ 'ਚੋਂ ਪ੍ਰਗਟ ਹੋਇਆ, ਤੇ ਕਹਿਣ ਲੱਗੇ ਅਵਸਥਾ ਕਿਹੜੀ ਬਣ ਗਈ, ਇੱਕ ਨੇ ਦਸਵਾਂ ਦੁਆਰ ਦਿਖਾਇਆ, ਉਹਦੀ ਗੱਲ ਸਤਿਗੁਰੂ ਨੇ ਕੀਤੀ ਹੈ। ਅਸਮਾਨ ਮਿਆਨੇ, ਮਿਆਨੇ ਦਾ ਅਰਥ ਫਿਰ ਹੋ ਗਿਆ ਵਿਚਕਾਰ, ਲਹੰਗ ਦਾ ਅਰਥ ਹੈ ਲੰਘਦਾ, ਦਰਿਆ ਦਾ ਅਰਥ ਹੈ ਦਰਿਆ। ਸੁਣਿਓ ਧਿਆਨ ਨਾਲ, ਕਹਿੰਦੇ ਜਿਹੜਾ ਤੇਰਾ ਅੰਦਰ ਮੈਲਾ ਹੋ ਚੁੱਕਿਆ ਨਾ, ਤੇਰੇ ਤੇ ਇਸ ਦਸਮ ਦੁਆਰ ਚੋਂ ਪ੍ਰਭੂ ਦਾ ਵਾਸਾ ਹੈ, ਦਰਿਆ ਰੂਪ ਪਰਮਾਤਮਾ ਲੰਘਦਾ ਵਸਿਆ ਹੋਇਆ ਹੈ, ਤੇ ਕਰ ਕੀ ਗੁਸਲ ਕਰਦਨ ਬੋਧ। ਗੁਸਲ ਆਪਾਂ ਪੰਜਾਬੀ 'ਚ ਅੱਗੇ ਸ਼ਬਦ ਵਰਤਦੇ ਸੀ ਘਰਾਂ 'ਚ ਗੁਸਲਖਾਨਾ, ਹੁਣ ਬਦਲੇ ਨਾ ਅਰਥ, ਹੁਣ ਕਹਿੰਦੇ ਇਹ ਵਾਸ਼ਰੂਮ ਹੈ ਬਾਥਰੂਮ ਨੇ, ਅੱਗੇ ਕਹਿੰਦੇ ਸੀ ਗੁਸਲਖਾਨਾ, ਉਹ ਥਾਂ ਜਿੱਥੇ ਸਫਾਈ ਕੀਤੀ ਜਾਏ। ਗੁਸਲ ਕਰਦਨ ਬੋਧ, ਪਰਮਾਤਮਾ ਦੇ ਨਾਮ ਨਾਲ ਜੁੜ ਤੇ ਜਿਹੜਾ ਅੰਦਰ ਹੈ ਜਿਹੜਾ ਧੋਤਾ ਜਾਏਗਾ, ਗੁਸਲ ਹੋ ਜਾਏਗਾ, ਇਸ਼ਨਾਨ ਹੁੰਦਾ ਹੈ।
ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ।
ਕਹਿੰਦੇ ਫਿਰ ਫਕੀਰਾਂ ਵਾਲੇ ਫਕਰਾਂ ਵਾਲੇ ਚਸ਼ਮੇ ਅੱਖਾਂ ਲੱਗ ਜਾਣਗੀਆਂ, ਕਿਹੜੀਆਂ ਅੱਖਾਂ ਲੱਗ ਜਾਣਗੀਆਂ, ਤੈਨੂੰ ਚਾਰ ਛਪੇਰੇ ਜਿੱਥੇ ਵੇਖੇਗਾ ਜਹ ਤਹਾ ਮੌਜੂਦ, ਤੈਨੂੰ ਉਹਨਾਂ ਵਾਂਗੂ ਚਾਰ ਛਪੇਰੇ ਹੋਏ ਦਿਸੇਗਾ, ਕਿਉਂਕਿ ਰੱਬ ਦੇ ਪਿਆਰਿਆਂ ਲਈ ਸਾਰੇ ਬਰਾਬਰ ਹਨ ਜੀ।
ਅੱਲਾਹ ਪਾਕੰ ਪਾਕ ਹੈ ਸਤ ਕਰੋ ਜੇ ਦੂਸਰ ਹੋਏ।
ਅੱਲਾਹ ਪਰਮਾਤਮਾ ਮਾਲਕ ਪਾਕ ਵੀ ਹੈ, ਪਵਿੱਤਰ ਵੀ ਹੈ, ਸ਼ੱਕ ਕਰੋ ਤਾਂ ਸ਼ੱਕ ਕਰਾਂ ਜੇ ਦੂਸਰ ਹੋਏ, ਜੇ ਕੋਈ ਦੂਜਾ ਹੋਏ। ਇੱਕ ਬੇਨਤੀ ਹੋਰ ਕਰਾਂ, ਪਤਾ ਜੀ ਕੀ ਕਿਹਾ ਜਾ ਰਿਹਾ, ਕਹਿੰਦੇ ਜੀ ਵੇਖੋ ਜੀ ਮੁਸਲਮਾਨ ਵੀ ਕਹਿੰਦੇ ਇਕੱਲਾ ਹੈ, ਜੇ ਆਪਾਂ ਕਹਾਂਗੇ ਇੱਕ ਵਾਹਿਗੁਰੂ, ਅਖੇ ਸਾਡੇ 'ਚ ਕੀ ਫਰਕ ਹੋਇਆ। ਹੱਦ ਹੋ ਗਈ, ਭਲਿਓ ਕੋਈ ਫਿਲੋਸਫੀ ਤੇ ਸਮਝੋ, ਇਵੇਂ ਤਾਂ ਫਿਰ ਹਿੰਦੂ ਵੀ ਕਹਿੰਦੇ ਮਾਂ ਤੇ ਆਪਾਂ ਵੀ ਕਹਿੰਦੇ ਮਾਂ ਤੇ ਫਿਰ ਹੁਣ ਆਪਾਂ ਹੋਰ ਕੁਝ ਕਿਆ ਕਰਨਾ ਯਾਦ ਰੱਖਿਓ ਦੂਜੇ ਧਰਮਾਂ ਦੇ ਲੋਕ ਵੀ ਪਿਤਾ ਕਹਿੰਦੇ ਆ ਦੂਰ ਕਿਉਂ ਜਾਓ ਕ੍ਰਿਸ਼ਨਿਸਟੀ ਚੋਂ ਆਇਆ ਨਾ ਇੰਗਲਿਸ਼ ਚੋਂ ਸ਼ਬਦ ਆਇਆ ਨਾ ਫਾਦਰ ਤੇ ਆਪਾਂ ਫਾਦਰ ਕਹਿੰਦੇ ਆ ਤੇ ਫਾਦਰ ਕਹਿ ਕੇ ਬੰਦਾ ਫਿਰ ਈਸਾਈ ਹੋ ਜਾਂਦਾ ਮਦਰ ਕਹਿ ਕੇ ਬੰਦਾ ਫਿਰ ਈਸਾਈ ਹੋ ਜਾਂਦਾ ਅੰਮਾ ਕਹਿ ਕੇ ਬੰਦਾ ਮੁਸਲਮਾਨ ਹੋ ਜਾਂਦਾ ਮਾਂ ਕਹਿ ਕੇ ਕੋਈ ਹਿੰਦੂ ਹੋ ਜਾਂਦਾ ਉਹ ਯਾਦ ਰੱਖਿਓ ਸ਼ਬਦ ਸਾਂਝੇ ਹੈ ਸ਼ਬਦ ਕਹਿਣ ਨਾਲ ਥੋੜੀ ਕੀ ਹੋ ਜਾਂਦਾ ਗੱਲ ਤਾਂ ਬੰਦੇ ਦੀ ਕਰਮ ਕਰਤੂਤ ਤੇ ਖੜੀ ਹੈ ਆਪਾਂ ਵੇਖੋ ਬਚਨ ਪੜ੍ਹਦੇ ਰਹਿੰਦੇ ਭਾਈ ਗੁਰਦਾਸ ਸਾਹਿਬ ਦੇ ਕਿ ਬਾਬਾ ਆਖਿਆ ਹਾਜੀਆਂ ਸ਼ੁਭ ਅਮਲਾਂ ਵਾਜੋ ਦੋਨੋਂ ਰੋਏ ਗੱਲ ਅਮਲਾਂ ਦੀ ਹੈ ਗੱਲ ਸ਼ਬਦਾਂ ਦੀ ਨਹੀਂ ਹੈ ਇਸ ਲਈ ਮਾਲਕ ਪ੍ਰਮਾਤਮਾ ਪਾਕ ਪਵਿੱਤਰ ਇੱਕ ਹੈ ਉਹ ਤੋਂ ਬਿਨਾਂ ਦੂਜਾ ਕੋਈ ਨਹੀਂ
ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ
ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਰੀਮ ਮਾਲਕ ਪ੍ਰਮਾਤਮਾ ਜਿਹੜਾ ਕਿਰਪਾ ਕਰਨ ਵਾਲਾ ਹੈ ਉਹ ਸਾਰਾ ਉਹਦਾ ਕਰਮ ਹੈ ਕੋਈ ਕਿਰਪਾ ਕਰਦਾ ਹੈ ਤੇ ਕਿਰਪਾ ਕਰਨ ਵਾਲੇ ਨਾਲ ਜਿਹੜਾ ਜੁੜ ਜਾਂਦਾ ਜਨ ਸੋਏ ਉਹ ਉਹਨੂੰ ਜਾਣਦਾ ਹੈ ਇੱਥੋਂ ਤੱਕ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਕੀ ਸਮਾਪਤੀ ਚੱਲ ਰਹੀ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਤਹਿਤ ਜੇ ਸ਼ਬਦ ਨੂੰ ਵਚਨਾ ਹੈ ਅਖਰੀ ਅਰਥ ਕਰ ਸਕਾਂਗੇ ਉਸ ਨਾਲ ਜੁੜਨਾ ਕਰੀਏ ਜੀ
ਬਿਲਾਵਲ ਮਹੱਲਾ ਪੰਜਵਾਂ
ਬਿਲਾਵਲ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮੌਜੂਦਾ ਸਰੂਪ ਤੇ 806 ਅੰਗ ਤੇ ਪਾਵਨ ਸ਼ਬਦ ਸੁਸ਼ੋਭਿਤ ਹੈ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ ਹਨ
ਮਮਤਾ ਮੋਹ ਧਰੋਹ ਮਦ ਮਾਤਾ ਬੰਧਨ ਬਾਧਿਆ ਅਤ ਵਿਕਰਾਲ
ਮਮਤਾ ਮੋਹ ਦੇ ਜਾਲ ਵਿਚ ਫਸਿਆ ਹੋਇਆ ਏ ਜੀ ਮਦ ਮਸਤਿਆ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਚ ਵੀ ਸ਼ਬਦ ਆਉਂਦਾ ਖਿਆਲ ਨਾਲ ਸੁਣਿਓ ਬਹੁਤੇ ਸ਼ਬਦ ਸੱਜਣ ਆਪਾਂ ਉੱਥੇ ਵੀ ਧੱਦੇ ਨਾ ਪੜਨੇ ਕਿ ਮਦ ਮਾਇਆ ਕਿਹਾ ਨਹੀਂ ਮਦ ਦੱਦੇ ਨਾਲ ਮਦ ਦਾ ਅਰਥ ਹੈ ਮਸਤਿਆ ਧੱਦੇ ਨਾਲ ਮੱਧ ਆ ਜਾਏਗਾ ਤੇ ਮਿਡਲ ਵਿਚਕਾਰ ਹੋ ਜਾਏਗਾ ਮਿਆਨੇ ਹੋ ਜਾਏਗਾ ਇਸ ਲਈ ਮਾਇਆ ਦੇ ਮੋਹ ਦੇ ਵਿਚ ਮਸਤਿਆ ਹੋਇਆ ਜੀ ਬੰਧਨਾਂ ਵਿਚ ਬੱਧਿਆ ਅਤ ਵਿਕਰਾਲ ਵਿਕਾਰੀ ਹੋਇਆ ਹੈ
ਦਿਨ ਦਿਨ ਸਿਜਤ ਵਿਕਾਰ ਕਰਤ ਆਉਦ ਫਾਹੀ ਫਾਥਾ ਜਮ ਕੈ ਜਾਲ
ਦਿਨ ਦਿਨ ਸਿਜਤ ਦਿਨ ਦਿਨ ਆਉਦ ਘਟੇ ਦਿਨ ਸੁਰੈ ਨਾਰੇ ਇਹ ਜਿਹੜੀ ਉਮਰ ਹੈ ਘਟਦੀ ਹੈ ਕਿੱਦਾਂ ਵਿਕਾਰ ਕਰਤ ਆਉਦ ਇਹ ਜਿਹੜੀ ਉਮਰ ਹੈ ਇਹ ਘਟਦੀ ਜਾਂਦੀ ਹੈ ਤੇ ਵਿਕਾਰ ਕਮਾ ਰਿਹਾ ਫਾਹੀ ਫਾਥਾ ਜਮ ਕੈ ਜਾਲ ਜਮਾਂ ਦੇ ਜਾਲ ਵਿਚ ਜਨਮ ਮਰਨ ਦੇ ਚੱਕਰ ਵਿਚ ਫਸਿਆ ਹੋਇਆ
ਤੇਰੀ ਸਰਨ ਪ੍ਰਭ ਦੀਨ ਦਇਆਲਾ
ਸਾਹਿਬ ਕਹਿੰਦੇ ਬੇਨਤੀ ਕਰਿਆ ਕਰੋ ਮਾਲਕ ਪ੍ਰਮਾਤਮਾ ਜੀ ਹੇ ਦੀਨਾਂ ਦੇ ਦਿਆਲੂ ਮੈਂ ਤੇਰੀ ਸ਼ਰਨ ਆਇਆ ਹਾਂ
ਮਹਾ ਬਿਖਮ ਸਾਗਰ ਅਤ ਭਾਰੀ ਉਧਰ ਹੋ ਸਾਧੂ ਸੰਗ ਰਵਾਲਾ
ਇਹ ਜਿਹੜਾ ਸੰਸਾਰ ਸਾਗਰ ਹੈ ਬੜਾ ਹੀ ਬਿਖਮ ਮਹਾ ਬਿਖਮ ਹੈ ਸਾਗਰ ਇਹਦੇ ਵਿਚ ਲਹਿਰਾਂ ਨੇ ਇਹਦੇ ਵਿਚ ਗੰਦਗੀ ਵੀ ਹੈ ਡਬਾਉਂਦਾ ਵੀ ਹੈ ਪਰ ਤਰਿਆ ਵੀ ਇਸੇ ਵਿਚ ਜਾਂਦਾ ਹੈ ਅਤ ਭਾਰੀ ਹੈ ਪਰ ਮਾਲਕ ਪ੍ਰਮਾਤਮਾ ਜੀ ਉਧਰ ਹੋ ਸਾਧੂ ਸੰਗਰ ਵਾਲਾ ਤੁਸੀਂ ਕਿਰਪਾ ਕਰੋ ਮੈਨੂੰ ਗੁਰਮੁਖਾਂ ਦੀ ਸੰਗਤ ਰੱਬ ਦੇ ਪਿਆਰਿਆਂ ਦੀ ਸੰਗਤ ਉਨ੍ਹਾਂ ਦੇ ਚਰਨਾਂ ਦੀ ਧੂੜ ਬਖਸ਼ਣੀ ਕਰੋ ਤਾਂ ਕਿ ਮੇਰਾ ਤਾਰ ਉਤਾਰਾ ਹੋ ਸਕੇ ਜੀ ਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਹਨ
ਰੱਬ ਸੁਖ ਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ
ਇਹ ਮਾਲਕ ਪ੍ਰਮਾਤਮਾ ਪ੍ਰਭੂ ਜੀ ਸੁਖਾਂ ਦੇ ਦਾਤੇ ਸਮਰੱਥ ਹੋ ਸੁਆਮੀ ਹੋ ਮਾਲਕ ਹੋ ਜੀਉ ਪਿੰਡ ਇਹ ਜੀਵ ਆਤਮਾ ਜੀਉ ਪਿੰਡ ਇਹ ਸਰੀਰ ਸਭ ਤੁਮਰਾ ਮਾਲ ਕਾਹਦਾ ਮਾਣ ਕਰਦਾ ਹੈ ਸਭ ਕੁਝ ਉਹਦਾ ਹੈ ਜਿਹਦੇ ਕਹਿਣਾ ਸਿੱਖ ਲਾਵਾਂਗੇ ਉਹਦੇ ਫਿਰ ਜਿਹੜੀ ਕਿਰਪਾ ਹੁੰਦੀ ਸਾਹਿਬ ਅੰਤਲੀ ਪੰਕਤੀ ਅੰਦਰ ਬਖਸ਼ਿਸ਼ ਕਰਕੇ ਦੱਸਦੇ ਹਨ ਜੀ
ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ
ਸਤਿਗੁਰੂ ਕਹਿੰਦੇ ਮਾਲਕ ਜੀ ਭ੍ਰਮ ਦੇ ਬੰਧਨ ਕੱਟੋ ਪਰਮੇਸ਼ਰ ਜੀ ਕਿਉਂਕਿ ਤੁਸੀਂ ਸਦਾ ਕਿਰਪਾਲ ਤੇ ਦਿਆਲੂ ਹੋ ਦੋ ਤਿੰਨ ਮਿੰਟ ਬਾਕੀ ਨੇ ਬੇਨਤੀ ਸੁਣਿਓ ਪਿਆਰ ਨਾਲ ਸ਼ਬਦ ਵਿਚਾਰ ਨੂੰ ਆਪਾਂ ਇੱਥੇ ਸੰਕੋਚਣਾ ਇਹ ਬੇਨਤੀ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਕਰਨੀ ਇੱਕ ਬੇਨਤੀਆਂ ਨੇ ਦੋ ਤੁਹਾਡੇ ਚਰਨਾਂ ਚ ਪਹਿਲੀ ਗੱਲ ਇੰਨੀ ਕਰਨੀ ਚਾਹੁੰਦਾ ਕਿ ਜਦੋਂ ਜਦੋਂ ਵੀ ਅਬਦਾਲੀ ਸੋਚ ਆਈ ਨਾਦਰ ਸਾਹਿਬ ਸੋਚ ਆਈ ਜਕਰੀਆ ਸੋਚ ਆਈ ਜਾਂ ਮੌਜੂਦਾ ਸਮੇਂ ਦੀ 84 ਦੇ ਸਮੇਂ ਦੀ ਸੋਚ ਆਈ ਬੇਨਤੀ ਨੂੰ ਸੁਣਿਓ ਇਤਿਹਾਸਕ ਪੱਖ ਤੋਂ ਇਹ ਯਾਦ ਰੱਖਿਓ ਕਿਸੇ ਨੇ ਵੀ ਮਰਕਜ਼ ਬਣਾਇਆ ਨਾ ਉਹਦੀ ਨਿਗਾਹ ਹਮੇਸ਼ਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ ਆਈ ਕਿਉਂ ਭਲਾ ਤੁਸੀਂ 1740 ਤੋਂ 65 ਤੱਕ ਦਾ ਇਤਿਹਾਸ ਪੜ੍ਹੋ ਪੰਜ ਵੱਡੇ ਹਮਲੇ ਹੋਏ 24 ਸਾਲਾਂ ਚ ਸੁਣਿਓ ਧਿਆਨ ਨਾਲ, 1740 ਅਗਸਤ ਵਿੱਚ ਆ ਕੇ ਉਹ ਮੁਸਲਮਾਨ ਜਿਹਨੂੰ ਆਪਾਂ ਮੱਸਾ ਰੰਗੜ ਕਹਿੰਦੇ ਬੈਠਿਆ ਸੀ, ਉਹ ਤੋਂ ਲੈ ਕੇ 65 ਤੱਕ ਚਲੇ ਜਾਓ, ਵੱਡੇ ਘੱਲੂਘਾਰੇ ਤੋਂ ਬਾਅਦ ਵੀ, 62 ਤੋਂ ਬਾਅਦ ਵੀ 24 ਸਾਲਾਂ ਚ 5 ਵੱਡੇ ਹਮਲੇ ਹੋਏ। ਇਹਨਾਂ 24 ਸਾਲਾਂ ਚ 2 ਵਾਰ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਵੀ ਕੀਤਾ ਗਿਆ। ਪਰ ਜਿੱਥੇ ਵੀ ਸਿੱਖ ਬੈਠਾ ਨਾ, ਜਿਵੇਂ ਇੱਕ ਮਾਂ ਨੂੰ ਤਕਲੀਫ਼ ਪਹੁੰਚੇ ਤੇ ਪੁੱਤਰ ਦਾ ਦਿਲ ਝੰਡੋੜਿਆ ਜਾਂਦਾ, ਜਾਂ ਕਦੇ ਬੱਚੇ ਨੂੰ ਤਕਲੀਫ਼ ਪਹੁੰਚੇ ਤੇ ਮਾਂ ਦੇ ਦਿਲ ਨੂੰ ਜਿਹੜੀ ਚੀਜ਼ ਪਹੁੰਚਦੀ ਹੈ ਨਾ, ਉਹ ਚੀਜ਼ ਜਦੋਂ ਕੋਈ ਹਰਿਮੰਦਰ ਸਾਹਿਬ ਤੇ 2 ਤਰ੍ਹਾਂ ਨਾਲ ਹਮਲੇ ਹੁੰਦੇ ਹੈ, ਇੱਕ ਕਿਰਪਾਨਾਂ ਨਾਲ ਤੇ ਇੱਕ ਕਲਮਾਂ ਨਾਲ। ਜਦੋਂ ਵੀ ਤਲਵਾਰਾਂ ਨਾਲ ਨਾਦਰ ਆਇਆ, ਕਦੇ ਕੋਈ ਬੈਠਿਆ, ਕਦੇ ਕਲਮਾਂ ਨਾਲ, ਕਦੇ ਬੇਅਦਬੀਆਂ ਦੇ ਰੂਪ ਚ, ਕਦੇ ਸਤ ਸੰਗ ਜੀ ਬੋਲ ਕੇ, ਪਰ ਸਿੱਖ ਹਮੇਸ਼ਾ ਜੂਝ ਜੂਝ ਕੇ ਇਹਦੇ ਲਈ ਸ਼ਹਾਦਤ ਦਿੰਦਾ ਰਿਹਾ। ਕਿਉਂ? ਕਿਉਂਕਿ ਸਿੱਖ ਲਈ ਇਹ ਤੋਂ ਉੱਪਰ ਕੋਈ ਨਹੀਂ। ਔਰ ਯਾਦ ਰੱਖਿਓ ਤੁਸੀਂ ਕਦੇ ਨਾ ਜੀ, ਤੁਹਾਨੂੰ ਪੜ੍ਹਨ ਦਾ ਸਮਾਂ ਮਿਲੇ, ਇੱਕ ਅੰਗਰੇਜ਼ ਲਿਖਾਰੀ ਹੋਇਆ ਜੌਕਨ ਮੈਕਲਮ, ਉਹਨੇ ਬੜੇ ਪਿਆਰੇ ਸ਼ਬਦ ਲਿਖੇ। ਉਹ ਕਹਿੰਦਾ, ਜਦੋਂ ਹਰਿਮੰਦਰ ਸਾਹਿਬ ਲਈ ਕੋਈ ਗੱਲ, ਕੋਈ ਬੋਲ, ਕੋਈ ਕਲਮ ਨਾਲ, ਕੋਈ ਤਲਵਾਰ ਨਾਲ ਬੇਅਦਬੀ ਲਈ ਹਰਿਮੰਦਰ ਵੱਲ ਵਧਦਾ ਹੈ ਨਾ, ਤੇ ਕਹਿੰਦਾ ਸਿੱਖ ਜਿੱਥੇ ਮਰਜ਼ੀ ਬੈਠਾ ਹੋਵੇ, ਉਹ ਧਾ ਕੇ ਹਰਿਮੰਦਰ ਸਾਹਿਬ ਦੇ ਚਰਨਾਂ ਚ ਆ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਜੂਝਦਾ। ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੀ ਜਦੋਂ ਸਮਾਂ ਸੀ ਨਾ, ਸਾਂਦਲ ਬਾਰ ਸਿੰਘ ਰਹਿੰਦੇ ਸੀ, ਤੇ ਸਮਾਂ ਬਣਿਆ ਹਰਿਮੰਦਰ ਸਾਹਿਬ ਦੇ ਤਾਲੇ ਬੰਦ ਕਰਤੇ, ਦਰਵਾਜ਼ੇ ਬੰਦ ਕਰਤੇ, ਬਾਹਰ ਸਖ਼ਤ ਪਹਿਰਾ ਲੱਗਾ। ਇੱਕੋ ਮਿੰਟ ਸੁਣਿਓ, ਉਦੋਂ ਤੋਂ ਲੈ ਕੇ ਚੱਲਦੀਆਂ ਚਾਲਾਂ, ਤੇ ਕੀ ਕੀਤਾ ਪਤਾ? ਉਸ ਸਮੇਂ ਸਿੰਘਾਂ ਨੇ ਕਿਹਾ ਵੀ ਬੜਾ ਮੁਸ਼ਕਲ ਹੈ, ਰੋਜ਼ ਜਾਣਾ ਪੈਗਾ, ਰੋਜ਼ ਸ਼ਹਾਦਤਾਂ ਹੋਣਗੀਆਂ। ਇੱਕ ਸਿੱਖ ਸੀ, ਉਹਦਾ ਨਾਂ ਸੀ ਭਾਈ ਮਨਸਾ ਸਿੰਘ। ਉਹਨੇ ਕਿਹਾ ਮੈਂ ਤਿਆਰ ਹਾਂ, ਪਹਿਲੀ ਵਾਰੀ ਮੇਰੀ ਲਾਓ, ਸਾਂਦਲ ਬਾਰ ਚੋਂ ਲਾਹੌਰ ਤੋਂ ਅੱਗੇ ਉੱਠ ਕੇ ਆਇਆ। ਇੱਥੇ ਆ ਕੇ ਅੰਮ੍ਰਿਤਸਰ ਸਾਹਿਬ ਦੇ ਬਾਹਰ ਉਹਨੇ ਇੱਕ ਜਿਵੇਂ ਸੇਮ ਨਾਲਾ ਜਿਹਨੂੰ ਤੁਸੀਂ ਅੱਜ ਕਹਿੰਦੇ ਹੋ, ਉਹ ਨਹਿਰ ਦੇ ਕਿਨਾਰੇ ਇੱਕ ਘੋੜਨਾ ਪੁੱਟ ਲਿਆ। ਸਿੱਖੋ ਸਾਰਾ ਦਿਨ ਉਹਦੇ ਚ ਕੱਟਣਾ, ਯਾਦ ਰੱਖਿਓ, ਪਹਿਲਾ ਪੈਰ ਰਾਤ ਦਾ ਗੁਜ਼ਰਨਾ। ਪਹਿਲੀ ਵਾਰੀ ਉਹਨੇ ਘੜਾ ਲਿਆ ਖਾਲੀ, ਰੂਹ ਬੱਟੀ ਲਈ, ਕਿੱਥੋਂ ਇਹ ਜੋਤ ਜਗਣੀ ਸ਼ੁਰੂ ਹੋਈ, ਯਾਦ ਰੱਖੋ, ਤੇ ਪੱਕੀ ਕਰਦੀ ਜਗਦੀ ਰਹੇਗੀ। ਅੱਜ ਕਹਿੰਦੇ ਨੇ ਕਿਉਂ, ਉਹਦਾ ਕਾਰਨ ਸੀ। ਉਹਨੇ ਦੀਵਾ ਵੱਟੀ ਲਿਆ, ਘਿਓ ਲਿਆ, ਗੰਧਕ ਲਈ, ਕਿਉਂਕਿ ਉਸ ਸਮੇਂ ਚ ਡੱਬੀਆਂ ਨਹੀਂ ਸੀ ਹੁੰਦੀਆਂ, ਗੰਧਕ ਲਈ ਥੋੜੇ ਜਿਹੇ ਕੱਖ ਲੈ, ਖਾਲੀ ਘੜਾ ਲਿਆ ਕੇ ਨਾ, ਜਦੋਂ ਦੂਜਾ ਪੈਰ ਰਾਤ ਦਾ ਸ਼ੁਰੂ ਹੋਇਆ, ਉਹਨੇ ਮੂਧਾ ਘੜਾ ਪਵਿੱਤਰ ਸਰੋਵਰ ਚ ਠੇਲ ਕੇ, ਆਪ ਉੱਪਰ ਠਿੱਲ ਕੇ, ਤਰਨਾ ਵੀ ਨਹੀਂ ਸੀ ਜਾਣਦਾ, ਉਹਦੇ ਉੱਪਰ ਠੇਲ ਕੇ ਹਰ ਕੀ ਪੌੜੀ ਵਾਲੇ ਪਾਸੇ ਅੰਦਰ ਦਾਖਲ ਹੋ ਕੇ ਦੂਜਾ ਪੈਰ ਰਾਤ ਦਾ ਗੁਜ਼ਰ ਗਿਆ। ਤੀਜਾ ਪੈਰ ਉਹਨੇ ਸਾਧ ਸੰਗਤ ਝਾੜੂ ਪੋਚਾ ਕੀਤਾ, ਸੇਵਾ ਕੀਤੀ ਅੰਦਰ ਦੀ, ਸੇਵਾ ਕਰਕੇ ਦੀਵਾ ਵੱਟੀ, ਜੋਤ ਲਾਈ ਘਿਓ ਨਾਲ, ਉੱਥੇ ਬਹਿ ਕੇ ਤੀਜਾ ਪੈਰ ਉਹਨੇ ਆਸਾ ਦੀ ਵਾਰ ਪੜ੍ਹਨੀ, ਤੇ ਤੀਜਾ ਪੈਰ ਖਤਮ ਹੋਣ ਦੇ ਨਾਲ ਨਾਲ ਉਹਨੇ ਠਹਿਲ ਜਾਣਾ ਤੇ ਵਾਪਸ ਆ ਜਾਣਾ। ਮਹੀਨਾ ਭਰ ਸੇਵਾ ਹੁੰਦੀ ਰਹੀ, ਉਹਨਾਂ ਨੇ ਉਸੇ ਦਰਵਾਜ਼ੇ ਬੰਦ ਨੇ। ਜਦੋਂ ਕਦੇ ਦਰਵਾਜ਼ੇ ਖੁੱਲ੍ਹੇ, ਪਤਾ ਲੱਗਾ ਅੰਦਰ ਸਾਫ ਸਫਾਈ, ਅੰਦਰ ਤੇ ਬਿਲਕੁਲ ਉਦਾਂ ਹੀ ਤਿਆਰੀ ਹੈ। ਪਹਿਰਾ ਸਖ਼ਤ ਕੀਤਾ, ਜਦੋਂ 31ਵੇਂ ਦਿਨ ਮਨਸਾ ਸਿੰਘ ਆਇਆ, ਜਦੋਂ ਸਰੋਵਰ ਵਿੱਚ ਠਿੱਲਿਆ, ਠਿੱਲਦੇ ਹੋਏ ਨੂੰ ਗੋਲੀ ਮਾਰ ਕੇ ਸਰੋਵਰ ਸ਼ਹੀਦ ਕਰ ਦਿੱਤਾ ਗਿਆ। ਇਹ ਤੋਂ ਬਾਅਦ ਭਾਈ ਤਾਰਾ ਸਿੰਘ, ਠਾਰਾ ਸਿੰਘ, ਬਿਜਲਾ ਸਿੰਘ, ਕਿੰਨੇ ਨਾਮ ਲਵਾਂ, ਉਹ ਸਿੱਖੋ, ਇੱਥੇ ਤਾਂ ਭਾਈ ਵੀਰ ਸਿੰਘ ਕਹਿੰਦੇ ਹੈ, ਰੋਜ਼ ਇੱਕ ਸਰੀਰ ਲੱਗ ਕੇ, 100 ਸਰੀਰ ਲੱਗ ਕੇ ਵੀ ਹਰਿਮੰਦਰ ਸਾਹਿਬ ਦੀ ਸੇਵਾ ਹੋ ਜਾਏ, ਆਪਣੇ ਆਪ ਨੂੰ ਸੁਭਾਗਾ ਸਮਝੀ। ਅਸੀਂ ਜਾਨਾਂ ਮਾਰ ਕੇ ਇੱਥੇ ਇਸ਼ਨਾਨ ਕਰਦੇ ਰਹੇ ਹਾਂ, ਆ ਜਿਹਦਾ ਜੀ ਕਰਦਾ ਬੋਲਦਾ। ਮੈਂ ਤੁਹਾਨੂੰ ਅੱਜ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ। ਅੱਗੋਂ ਪਿੱਛੋਂ ਤੁਹਾਥੋਂ ਕਦੇ ਆਇਆ ਜਾਂਦਾ, ਨਹੀਂ ਆਇਆ ਜਾਂਦਾ, ਪਰ ਜਿਹੜਾ ਹੁਣ ਕੌਮ ਤੇ ਮਾਹੌਲ ਚੱਲਦਾ ਨਾ, ਰੋਜ਼ ਭਰ ਜੀ ਦੇ ਕੋਲ ਟਾਈਮ ਹੈ, ਭਾਵੇਂ ਪੰਜਾਬ ਚੋਂ, ਦੇਸ਼ ਚੋਂ, ਬਾਹਰ ਤੋਂ, ਜ਼ਰੂਰ ਇਸ ਸਾਲ ਵਿੱਚ ਸਮਾਂ ਕੱਢ, ਇਸ਼ਨਾਨ ਕਰਕੇ ਇਹਨਾਂ ਬੋਲਣ ਵਾਲਿਆਂ ਨੂੰ ਦੱਸੋ ਕਿ ਹਰਿਮੰਦਰ ਤੇ ਇਹਦੇ ਸਰੋਵਰ ਤੋਂ ਪਿਆਰਾ ਸਿੱਖ ਲਈ ਕੁਝ ਨੇ। ਇੰਨੀ ਬੇਨਤੀ ਕਰਕੇ ਅੱਜ ਇਹਨਾਂ ਅੰਤਲੀਆਂ ਪੰਕਤੀਆਂ ਦੇ ਆਪਾਂ ਪੜ੍ਹ ਕੇ ਸਮਾਪਤੀ ਕਰਨ ਲੱਗੇ, ਸਮੇਂ ਦੀ ਸਮਾਪਤੀ ਹੈ। ਸਾਹਿਬ ਦੇ ਚਰਨਾਂ ਚ ਬੇਨਤੀ ਕਰੀਏ, ਬਲ ਸਾਨੂੰ ਮਿਲਦਾ ਤੇ ਤੁਹਾਡਾ ਮਨੋਬਲ ਡੇਗਣ ਲਈ, ਬਲ ਖਤਮ ਕਰਨ ਲਈ ਇਹ ਯਤਨ ਕੀਤੇ ਜਾ ਰਹੇ ਨੇ। ਗੁਰੂ ਰਹਿਮਤ ਕਰੇ, ਗੁਰੂ ਗ੍ਰੰਥ ਸਾਹਿਬ ਦਾ ਧੰਨ, ਗੁਰੂ ਰਾਮਦਾਸ ਸਾਹਿਬ ਦਾ ਕੋਟਾਨਕੋਟ ਧੰਨਵਾਦ, ਸਿੰਘ ਸਾਹਿਬ ਹੈੱਡ ਗ੍ਰੰਥੀ, ਮੁੱਖ ਗ੍ਰੰਥੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤਿੰਨਾਂ ਦਾ ਤਹਿ ਦਿਲੋਂ ਧੰਨਵਾਦ, ਸਮੁੱਚੇ ਪ੍ਰਬੰਧ ਦਾ ਧੰਨਵਾਦ, ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ ਧੰਨਵਾਦ। ਅੰਤਲੀਆਂ ਪੰਕਤੀਆਂ ਪੜ੍ਹ, ਸਮਾਪਤੀ ਹੈ ਜੀ।
ਪ੍ਰਭ ਸੁਖ ਦਾਤੇ ਸਮਰੱਥ ਸੁਆਮੀ, ਜੀਉ ਪਿੰਡ ਸਭ ਤੁਮਰਾ ਮਾਲ, ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਭ ਸਦਾ।